दाल मसालादार और ड्राई फ्रूट्स। नोबल फ्रेश फूड, दो लोकेशन 20 क्लिंगन ड्राइव इन ब्रैम्पटन। इसके साथ आपको सेकेंड लोकेशन मिलेगी एयरपोर्ट एंड सेंट्रल रोड के इंटरसेक्शन पे, नोबल फ्रेश फूड।
समोसा एंड स्वीट्स फैक्ट्री जिथे पाजी दिया सारी आइटमां $4.75 पर पाउंड तो शुरू ने। बेसन, पिस्ता, रसगुल्ले और जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026। 100% कैनेडियन मेड टॉप क्वालिटी स्वीट्स हुन 3 लोकेशंस तो सर्व कर देने। 2 इन ब्रैम्पटन, 1850 एल्बन रोड 6 ईटोबीको। वधेरे जानकारी ले कॉल करो 416-213-1165 ते 416-213-1165।
अपलायंस जंक्शन, ये तुसी फ्रिज, स्टोव, वाशर, ड्रायर या फिर बिल्ट इन किचन लेनी है या फिर छोटे तो छोटा ते वड्डे तो वड्डा टीवी सस्ते भा लेना चाहते हो ता अपलायंस जंक्शन ते पहुंचो। 2 लोकेशन टू सर्व यू, वी क्लार्क बुलेवार्ड एयरपोर्ट दे क्लार्क दे लागे ते दूजी लोकेशन 30 रिवर माउंट रोड यूनिट 2C दे विच 905-450-0053 905-450-0054। अपलायंस जंक्शन हर कीमत नु बीट करनगे।
रियल एस्टेट की कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल एस्टेट ट्रांजैक्शन करनी चाहते हो तो आसरा लॉयर्स दे अमनदीप कपला होरां नाल संपर्क करो 905-456-2020 905-456-2020। अमनदीप कपला।
जे तुसी भारत, पाकिस्तान या दुनिया दे किसी भी हिस्से वास्ते उड़ान भरनी चाहते हो तां जहाज दीआं सस्तियां टिकटां ते उमदा सर्विस लई कटारिया टूर एंड ट्रैवल दुनिया दे हर हिस्से वास्ते वकेशन पैकेजेस बड़े सस्ते भा लै सकदे हो। भारत या किसी भी होर मुल्क दा वीजा लगवाना है या फिर तुसी अपना पासपोर्ट अपलाई करना है, सारा पेपर वर्क दी तुहाडी मदद करनगे। 2 लोकेशन टू सर्व यू, 2883 डेयरी रोड मार्टन दे विच या फिर 4550 एबनीजर रोड ब्रैम्पटन दे विच। कटारिया टूर एंड ट्रैवल, जानकारी लई 905-678-1200 कटारिया।
एच के टायर सेंटर तो कार्स एंड ट्रक्स से ब्रांड न्यू या ओल्ड टायर्स ले सकते हो।
BF कॉडरेज, हैमकॉक, फायरस्टोन, चाइनीज टायर्स मिलते हैं।
24/7 रोड सर्विस अवेलेबल। एच के टायर सेंटर 6191 एटलांटिक ड्राइव मिसीसागा। कॉल करो बूटा चाहलू 6472954600 647-295-4600। एच के टायर सेंटर।
वक्त एदा ठहरिया कुछ भी रवान लगता नहीं। वक्त एदा ठहरिया कुछ भी रवान लगता नहीं। की करे फरियाद कोई जद न्याय मिलता नहीं। ਕਿ ਮੁਨਸਿਫਾਂ ਉੱਤੇ ਹੈ ਸਖਤੀ, ਤਾਜ ਦੀ ਤੇ ਤਖਤ ਦੀ, ਫੁੱਲ ਗਏ ਜਦ ਫੈਸਲੇ, ਕੁਝ ਵੀ ਨਵਾਂ ਲੱਗਦਾ ਨਹੀਂ। ਕਿ ਇਸ ਤਰ੍ਹਾਂ ਉਲਝਾ ਕੇ ਰੱਖਿਆ ਦਿੱਤਾ ਹੈ ਮਜ਼ਬੀ ਰਾਖਸ਼ਾਂ, ਇਸ ਤਰ੍ਹਾਂ ਉਲਝਾ ਕੇ ਰੱਖ ਦਿੱਤਾ ਹੈ ਮਜ਼ਬੀ ਰਾਖਸ਼ਾਂ, ਮੁਫਲਸਾਂ ਨੂੰ ਜ਼ਹਿਰ ਖਾਣੇ ਦਾ ਸਮਾਂ ਮਿਲਦਾ ਨਹੀਂ। ਕਿ ਮੈਂ ਜਦੋਂ ਅੱਖਾਂ ਤੇ ਪੱਟੀ ਇਸ ਬੁੱਤ ਦਾ ਕੀ ਕਰਾਂ, ਹੈ ਜਦੋਂ ਅੱਖਾਂ ਤੇ ਪੱਟੀ ਇਸ ਬੁੱਤ ਦਾ ਕੀ ਕਰਾਂ, ਭਾਵਨਾਵਾਂ ਨਾਲ ਇਸ ਦਾ ਅਕਸ ਤਾਂ ਮਿਲਦਾ ਨਹੀਂ। ਕਿ ਮੁਰਦਿਆਂ ਦੀ ਭੀੜ ਫਿਰ ਮਰਦੀ ਪਈ ਹੈ ਸੜਕ ਤੇ, ਕਬਰਗਾਹ ਵਿੱਚ ਦਫ਼ਨ ਕਰਨੇ ਨੂੰ ਵੀ ਥਾਂ ਮਿਲਦਾ ਨਹੀਂ। ਕਿ ਆ ਵੀ ਜਾਵੇ ਤਾਂ ਕਦੀ ਸਾਨੂੰ ਨਹੀਂ ਹੈ ਮੌਲਦਾ, ਆ ਵੀ ਜਾਵੇ ਤਾਂ ਕਦੀ ਸਾਨੂੰ ਨਹੀਂ ਹੈ ਗੋਲਦਾ, ਦੁੱਖ ਹੈ ਕਿ ਉਹ ਪਹਿਲਾਂ ਦੀ ਤਰ੍ਹਾਂ ਮਿਲਦਾ ਨਹੀਂ, ਦੁੱਖ ਹੈ ਕਿ ਹੁਣ ਉਹ ਪਹਿਲਾਂ ਦੀ ਤਰ੍ਹਾਂ ਮਿਲਦਾ ਨਹੀਂ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਇਸ ਨਵਾਂ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ ਤੇ ਰਣਵੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੇ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਲਿਆਕਤ ਸਾਹਿਬ ਤੋਂ ਬਾਅਦ 8 ਵਜੇ ਤੋਂ ਲੈ ਕੇ 9 ਵਜੇ ਤੱਕ ਸੋਡੀ ਨਾਗਰਾ ਹੋਰੀ ਪ੍ਰੋਗਰਾਮ ਪੇਸ਼ ਕਰਦੇ ਨੇ। 9 ਵਜੇ ਤੋਂ ਲੈ ਕੇ 10 ਵਜੇ ਤੱਕ ਖਬਰਸਾਰ ਰੇਡੀਓ ਪ੍ਰੋਗਰਾਮ ਤੁਸੀਂ ਜਗਦੀਸ਼ ਗਰੇਵਾਲ ਹੋਰਾਂ ਤੇ ਉਹਨਾਂ ਦੀ ਟੀਮ ਦੁਆਰਾ ਪ੍ਰਸਾਰਿਤ ਕੀਤਾ ਸੁਣਦੇ ਹੋ। ਫਿਰ 10 ਵਜੇ ਤੋਂ ਲੈ ਕੇ ਤੇ 12 ਵਜੇ ਤੱਕ ਸਰਗਮ ਰੇਡੀਓ ਡਾਕਟਰ ਬਲਵਿੰਦਰ ਜੀ ਤੇ ਸੰਦੀਪ ਜੀ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ। ਫਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਏਸ਼ੀਅਨ ਕਨੈਕਸ਼ਨ ਰਣਵੀਰ ਚੌਹਾਨ ਜੀ, 2 ਵਜੇ ਤੋਂ ਲੈ ਕੇ ਤੇ 3 ਵਜੇ ਤੱਕ ਨਗਾਰਾ ਰੇਡੀਓ ਪ੍ਰੋਗਰਾਮ ਮੈਂ ਤੇ ਭਾਜੀ ਚਰਨਜੀਤ ਬਰਾੜ। ਆਪਣੇ ਤੋਂ ਬਾਅਦ ਸਾਜ਼ੋ ਆਵਾਜ਼ ਸੁਣਦੇ ਹੋ ਅਰਫਾ ਮੁਜ਼ੱਫਰ ਸਾਹਿਬ, ਮਾਜੂ ਜਮਾਲ ਸਾਹਿਬ, ਆਮਿਰ ਜੀ ਪ੍ਰੋਗਰਾਮ ਪੇਸ਼ ਕਰਦੇ ਨੇ ਖੋਖੇ ਤੱਕ। ਸਵੇਰ ਤੋਂ ਕਿ ਸ਼ਾਮ ਤੱਕ ਸਟੂਡੀਓ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਸਟੂਡੀਓ ਦਾ ਫੋਨ ਨੰਬਰ 416-620-1778 ਤੇ ਸੰਪਰਕ ਕਰ ਸਕਦੇ ਹੋ। ਅੱਜ ਫਰਵਰੀ ਮਹੀਨੇ ਦੀ 18 ਤਰੀਕ ਹੋ ਗਈ ਜੀ, ਬੁੱਧਵਾਰ ਦਾ ਦਿਨ ਹੈ। 2:07 ਸਟੂਡੀਓ ਦੀ ਘੜੀ ਤੇ ਹੋਏ ਨੇ। ਬਾਹਰਲਾ ਤਾਪਮਾਨ 0 ਡਿਗਰੀ ਆ ਜਦਕਿ ਮਨਫੀ 7 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਮੌਸਮ ਤੁਸੀਂ ਬਾਹਰ ਦੇਖ ਲਿਆ ਹੋਣਾ, ਕੱਲ ਦਾ ਇਹ ਦੱਸਿਆ ਸੀ ਕਿ ਜਿਹੜਾ ਮੌਸਮ ਆ ਉਹ ਖਰਾਬ ਹੋਵੇਗਾ। ਸਨੋ ਨਾਲੋਂ ਵੱਧ ਫਰੀਜ਼ਿੰਗ ਰੇਨ ਦੱਸੀ ਸੀ। ਫਰੀਜ਼ਿੰਗ ਰੇਨ ਜਿਹੜੀ ਹੈ ਜੀ ਉਹ ਤੋਂ ਥੋੜਾ ਜਿਹਾ ਹਲੇ ਛੁਟਕਾਰਾ, ਤੇ ਬਰਫ਼ਬਾਰੀ ਹੋ ਰਹੀ ਆ, ਸੜਕਾਂ ਦਾ ਬਾਹਰ ਮੰਦਾ ਹਾਲ ਆ। ਮੰਦਾ ਹਾਲ ਹੋਣ ਦੇ ਬਾਵਜੂਦ ਮੈਂ ਦਰਅਸਲ ਅੱਜ, ਕਿਉਂਕਿ ਕੱਲ ਮੰਗਲਵਾਰ ਹੁੰਦਾ ਸਾਡਾ ਜਿਹੜਾ ਟੀਵੀ ਦੀ ਰਿਕਾਰਡਿੰਗ ਵਾਸਤੇ ਦਿਨ ਰੱਖਿਆ, ਬਹੁਤੀਆਂ ਇੰਟਰਵਿਊ ਜਿਹੜੀਆਂ ਨੇ ਉਦੋਂ ਹੁੰਦੀਆਂ ਨੇ, ਪਰ ਸਾਡੇ ਉਧਰ ਪੰਜਾਬ ਵਾਲਾ ਸਟੂਡੀਓ ਥੋੜਾ ਜਿਹਾ ਬਿਜ਼ੀ ਸੀ ਬਾਅਦ ਚ ਲੇਟਲੀ, ਤੇ ਥੋੜਾ ਜਿਹਾ ਸਮਾਂ ਰਹਿ ਗਿਆ ਸੀ ਤੇ ਅੱਜ ਕੁਝ ਕੁ ਰਿਕਾਰਡਿੰਗ ਬਾਕੀ ਸਨ। ਤੇ ਕਿਉਂਕਿ ਇੱਥੋਂ ਮੇਰੇ ਘਰ ਤੋਂ ਤਕਰੀਬਨ 4-5 ਕਿਲੋਮੀਟਰ ਦੂਰ ਆ ਉਹ ਸਟੂਡੀਓ, ਤੇ ਉੱਥੇ ਮੈਂ ਜਦੋਂ ਜਾ ਕੇ ਆਇਆ ਤੇ ਕਿਉਂਕਿ ਆਪਣੇ ਵਹੀਕਲ ਦਾ ਪਤਾ ਹੁੰਦਾ ਵੀ ਇਹਨੇ ਕਿੱਦਾਂ ਬਿਹੇਵ ਕਰਨਾ, ਜਾਂ ਖਾਸ ਤੌਰ ਦੇ ਉੱਪਰ ਤਜਰਬਾ ਕਹਿ ਲਓ, ਇਹੋ ਜਿਹੇ ਹਾਲਾਤਾਂ ਦੇ ਵਿੱਚ ਬਹੁਤ ਸੰਭਲ ਕੇ ਗੱਡੀ ਚਲਾਈ ਦੀ ਆ। ਪਰੰਤੂ ਕਈ ਲੋਕ ਜਿਹੜੇ ਨੇ ਜੀ, ਕਈਆਂ ਦੇ ਚਲੋ 4x4 ਹੁੰਦੇ ਆ ਤੇ ਸਨੋ ਟਾਇਰ ਵੀ ਪਾਏ ਹੁੰਦੇ ਆ, ਤੇ ਉਹਨਾਂ ਨੂੰ ਓਵਰ ਕੌਨਫੀਡੈਂਸ ਹੁੰਦਾ ਵੀ ਮੈਂ ਜਿੰਨੀ ਮਰਜ਼ੀ ਭਜਾ ਲਵਾਂ ਇਹ ਕਿਹੜੀ ਤਿਲਕਣੀ ਆ। ਉਹ ਇਹ ਨੀ ਦੇਖਦੇ ਵੀ ਉਹ ਨਾਲਦਿਆਂ ਦੇ ਵਾਸਤੇ ਖਤਰਾ ਬਣ ਸਕਦੇ ਨੇ। ਕਈਆਂ ਨੂੰ ਤਜਰਬਾ ਨਹੀਂ, ਰੀਅਰ ਵੀਲ ਡਰਾਈਵ ਗੱਡੀਆਂ ਵੀ ਜਿਹੜੀਆਂ ਨੇ ਜੀ, ਉਹਨਾਂ ਨੂੰ ਵੀ ਇਸ ਢੰਗ ਦੇ ਨਾਲ ਚਲਾਉਣਗੇ ਵੀ ਜਿਵੇਂ ਕੋਈ ਸੁੱਕ ਪੁਕਾ ਹੁੰਦਾ। ਇਹੋ ਜਿਹੇ ਹਾਲਾਤਾਂ ਦੇ ਵਿੱਚ ਤੁਸੀਂ ਆਪ ਤੇ ਸੰਭਲ ਕੇ ਚੱਲਣਾ ਹੀ ਆ, ਪਰ ਆਪਣੇ ਆਲੇ ਦੁਆਲੇ ਕੁਝ ਕੁ ਵੱਧ ਅਕਲ ਵਾਲੇ ਡਰਾਈਵਰ ਜਿਹੜੇ ਇਸ ਢੰਗ ਦੇ ਨਾਲ ਜਿਗ ਜੈਗ ਕਰਦੇ ਫਿਰਦੇ ਨੇ ਜਾਂ ਫਿਰ ਲੋੜੋਂ ਵੱਧ ਸਪੀਡ ਤੇ ਗੱਡੀ ਚਲਾਉਂਦੇ ਨੇ ਤਿਲਕਣ ਹੋਣ ਦੇ ਬਾਵਜੂਦ, ਉਹਨਾਂ ਤੋਂ ਵੀ ਬਚਣ ਦੀ ਜ਼ਰੂਰਤ ਹੈ। ਪ੍ਰਸ਼ਾਸਨ ਵੀ ਇਹ ਸਲਾਹ ਦੇ ਰਿਹਾ ਵੀ ਜੇ ਘਰੋਂ ਬਾਹਰ ਨਿਕਲਣ ਤੋਂ ਬਗੈਰ ਸਰਦਾ ਤਾਂ ਭਾਈ ਸਾਰ ਲਓ। ਪਿਛਲੇ ਦਿਨਾਂ ਤੋਂ ਲੂਣ ਦੀ ਜਿਹੜੀ ਹੈ ਜੀ ਉਹ ਕਿੱਲਤ ਸਾਡੇ ਓਨਟੈਰੀਓ ਨੂੰ ਸਹਿਣੀ ਪੈ ਰਹੀ ਹੈ ਔਰ ਉਹ ਹੁਣ ਸਾਡੇ ਸਟੋਰਾਂ ਤੇ ਵੀ ਇਹ ਚੀਜ਼ ਆ ਗਈ ਹੈ। ਸਾਡੀਆਂ ਮਿਊਨਸੀਪੈਲਿਟੀਜ਼ ਜਿਹੜੀਆਂ ਨੇ ਜੀ ਉਹਨਾਂ ਦੇ ਕੋਲ ਵੀ ਲੂਣ ਦੀ ਘਾਟ ਸੀ, ਪਰ ਅੱਜ ਮੈਂ ਦੇਖਿਆ ਕਿ ਮੇਨ ਮੇਨ ਸੜਕਾਂ ਦੇ ਉੱਪਰ ਜਿਹੜੇ ਵੱਡੇ ਵੱਡੇ ਟਰੱਕ ਨੇ ਸਨੋ ਰਿਮੂਵ ਕਰਨ ਵਾਲੇ ਉਹ ਵੀ ਫਿਰਦੇ ਨੇ ਤੇ ਲੂਣ ਦਾ ਵੀ ਛੱਟਾ ਦਿੰਦੇ ਨੇ ਤੇ ਇਹਨਾਂ ਨੇ ਲੂਣ ਜਿਹੜਾ ਜੀ ਉੱਪਰ ਟੀਸੀ ਕੱਢ ਕੇ ਲੱਦਿਆ ਪਰ ਉਹ ਲੂਣ ਖਲਾਰ ਨਹੀਂ ਰਹੇ ਤੇ ਹੋ ਸਕਦਾ ਵੀ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੋਵੇ ਵੀ ਭਾਈ ਜਿਹਨੇ ਦੇਖਣ ਨੇ ਦੇਖ ਅਸੀਂ ਖਿਲਾਰੀ ਜਾਂਦੇ ਹਾਂ ਤੇ ਸ਼ਾਇਦ ਦੋ ਚਾਰ ਬੁੱਕ ਬਚਾ ਕੇ ਲੈ ਜਾਂਗੇ ਤੇ ਮਾਲਕ ਸ਼ਾਬਾਸ਼ੀ ਦੋ ਵੀ ਚੰਗਾ ਹੋਇਆ ਤੂੰ ਬਚਾ ਕੇ ਲੈ ਆ, ਸ਼ਾਇਦ ਕਿ ਸਨੋਹ ਪਈ ਵੀ ਵੱਧ ਆ। ਸੋ ਇਸ ਤਰ੍ਹਾਂ ਦੇ ਮੌਸਮ ਦੇ ਵਿੱਚ ਥੋੜਾ ਜਿਹਾ ਸੰਭਲ ਕੇ ਅੱਜ ਜਿਹੜੀ ਸਵੇਰੇ ਸਵੇਰੇ ਖਬਰ ਆਈ ਆ ਆਪਾਂ ਦੋ ਤਿੰਨ ਜਿਹੜੀਆਂ ਨੇ ਜੀ ਉਹ ਖਬਰਾਂ ਦੇ ਉੱਪਰ ਝਾਤੀ ਮਾਰਨੀ ਆ, ਇੱਕ ਬੜੀ ਇੰਪੋਰਟੈਂਟ ਗੱਲ ਜਿਹੜੀ ਆ ਜੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਖਬਰ ਇਹ ਕਿ ਆਪਾਂ ਨੂੰ ਪਤਾ ਕਿ ਮਾਰਗ ਕਾਰਨੀ ਹੋਰਾਂ ਦੀ ਜਿਹੜੀ ਸਰਕਾਰ ਆ ਉਹ ਘੱਟ ਗਿਣਤੀ ਸਰਕਾਰ ਆ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਝ ਇੱਕ ਜਿਹੜੇ ਕੰਜ਼ਰਵੇਟਿਵ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਭਾਈ ਮੈਨੂੰ ਹੁਣ ਲਿਬਰਲ ਵਾਲੇ ਪਾਸੇ ਬਹਿ ਕੇ ਵੋਟ ਪਾਉਣੀ ਚਾਹੀਦੀ ਆ। ਜਦੋਂ ਪਿਛਲਾ ਬਜਟ ਪਾਸ ਹੋਇਆ ਉਦੋਂ ਦੋ ਥੁੜਦੇ ਸੀ ਉਹ ਕੰਜ਼ਰਵੇਟਿਵ ਵਾਲਿਆਂ ਨੇ ਵੋਟ ਪਾ ਦਿੱਤੀ ਸੀ, ਹੁਣ ਬਜਟ ਦਾ ਬਿੱਲ ਪਾਸ ਹੋ ਗਿਆ ਸੀ ਹੁਣ ਬਾਕੀ ਦੀਆਂ ਕਮੇਟੀਆਂ ਕੋਲ ਹੁੰਦਾ ਹੁੰਦਾ ਉਹ ਦੁਬਾਰਾ ਫਿਰ ਇਧਰਲੇ ਪਾਸੇ ਨੂੰ ਆਉਣਾ। ਬਹੁਤ ਸਾਰੇ ਬਿੱਲ ਜਿਹੜੇ ਆ ਜੀ ਉਹ ਅਟਕੇ ਪਏ ਨੇ, ਸ਼ਾਇਦ ਮੇਰੇ ਤੋਂ ਪਹਿਲਾਂ ਸਾਰੇ ਪ੍ਰੋਡਿਊਸਰ ਦੱਸ ਹੀ ਗਏ ਹੋਣਗੇ। ਕੱਲ ਅਸੀਂ ਮਿਨਿਸਟਰ ਰੂਬੀ ਸਹੋਤਾ ਹੋਰਾਂ ਦੇ ਨਾਲ ਮੀਟਿੰਗ ਕੀਤੀ ਸੀ ਤੇ ਜਿਹੜੇ ਕਮਿਊਨਿਟੀ ਦੇ ਵਿੱਚ ਵੱਧ ਚਰਚਿਤ ਇਸ਼ੂਜ਼ ਨੇ ਜਿਹੜੇ ਸਾਨੂੰ ਗਾਹੇ ਬਗਾਹੇ ਫੋਨਾਂ ਦੇ ਜ਼ਰੀਏ ਜਾਂ ਫਿਰ ਵੱਖ ਵੱਖ ਰੇਡੀਓ ਪ੍ਰੋਗਰਾਮ ਔਰ ਟਾਕ ਸ਼ੋਅ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਨੇ ਜਾਂ ਫਿਰ ਜਿਹੜੇ ਕਮਿਊਨਿਟੀ ਦੇ ਫਿਕਰ ਨੇ ਜਿਹੜੇ ਫੈਡਰਲ ਸਰਕਾਰ ਦੇ ਨਾਲ ਡਿਸਕਸ ਕਰਨੇ ਬਣਦੇ ਸੀ ਉਹ ਅਸੀਂ ਕਰਕੇ ਆਏ ਹਾਂ। ਖਾਸ ਤੌਰ ਦੇ ਉੱਪਰ ਜਿਹੜਾ ਜਦੋਂ ਕ੍ਰਾਈਮ ਦੀ ਗੱਲ ਕਰਦੇ ਹਾਂ ਕਿਉਂਕਿ ਮਿਨਿਸਟਰ ਰੂਬੀ ਸਹੋਤਾ ਹੋਰਾਂ ਦੀ ਜ਼ਿੰਮੇਵਾਰੀ ਉਹ ਆ, ਡਿਪਾਰਟਮੈਂਟ ਉਹਨਾਂ ਦੇ ਕੋਲ ਉਹ ਆ, ਸੋ ਉਹਦੇ ਬਾਰੇ ਕੀ ਕੁਝ ਹੋ ਰਿਹਾ ਤੇ ਜਿਹੜੇ ਕਾਨੂੰਨ ਸਖ਼ਤ ਕਰਨ ਵਾਸਤੇ ਬਿੱਲ ਪੇਸ਼ ਕੀਤੇ ਗਏ ਨੇ ਉਹਨਾਂ ਬਿੱਲਾਂ ਦੇ ਕੀ ਹਾਲਾਤ ਨੇ ਇਹ ਸਾਰਾ ਕੁਝ ਜਿਹੜਾ ਜੀ ਉਹ ਉੱਥੇ ਬੜਾ ਖੁੱਲ੍ਹ ਕੇ 3 ਵਜੇ ਤੋਂ ਲੈ ਕੇ ਤੇ ਤਕਰੀਬਨ 4:15 ਵਜੇ ਤੱਕ 1.25 ਘੰਟੇ ਦੀ ਸਾਡੀ ਮੀਟਿੰਗ ਸੀ, ਉਸ ਮੀਟਿੰਗ ਦੇ ਵਿੱਚ ਜਿਹੜਾ ਜੀ ਉਹ ਇਹ ਸਾਰਾ ਕੁਝ ਵਿਚਾਰਿਆ ਗਿਆ। ਹੁਣ ਕੀ ਆ ਕਿ ਐਡਮਿੰਟਨ ਤੋਂ ਇੱਕ ਕੰਜ਼ਰਵੇਟਿਵ ਦੇ ਮੈਂਬਰ ਪਾਰਲੀਮੈਂਟ ਮੈਟ ਜਰੋ ਹੋਰਾਂ ਨੇ ਫਲੋਰ ਕਰਾਸ ਕਰਕੇ ਤੇ ਲਿਬਰਲ ਦੇ ਖੇਮੇ ਦੇ ਵਿੱਚ ਉਹ ਆ ਗਏ ਨੇ। ਹੁਣ ਜੇ ਆਪਾਂ ਸੀਟਾਂ ਦਾ ਹਿਸਾਬ ਕਿਤਾਬ ਲਾਈਏ ਤੇ ਕ੍ਰਿਸਟੀਆ ਫਰੀਲੈਂਡ ਵਾਲੀ ਸੀਟ ਜਿਹੜੀ ਹੈ ਜੀ ਉਹ ਖਾਲੀ ਹੋਣੀ ਆ, ਉਹਦੇ ਤੇ ਜਿਮਨੀ ਚੋਣ ਹੋਜੂ, ਮਾਫ਼ ਚਾਹੁੰਦਾ। ਦੂਜੇ ਪਾਸੇ ਬਿੱਲ ਬਲੇਅਰ ਹੋਰੀ ਜਿਹੜੇ ਨੇ ਜੀ ਉਹ ਵਲੈਤ ਦੇ ਅੰਬੈਸਡਰ ਬਣ ਕੇ ਚਲੇ ਜਾਣੇ ਨੇ ਜੀ, ਉਹ ਸੀਟ ਖਾਲੀ ਤੇ ਉੱਥੇ। ਪਰ ਕੁਬੈਕ ਦੇ ਵਿੱਚ ਇੱਕ ਵੋਟ ਦੇ ਨਾਲ ਲਿਬਰਲ ਇੱਕ ਸੀਟ ਜਿੱਤੀ ਸੀ ਤੇ ਸੁਪਰੀਮ ਕੋਰਟ ਨੇ ਇਹ ਗੱਲ ਕਹੀ ਕਿ ਭਾਈ ਉਹ ਨਲੀਫਾਈ ਕਰ ਦਿੱਤੀ ਜਿਹੜੀ ਉਹ ਇਲੈਕਸ਼ਨ ਤੇ ਉੱਥੇ ਵੀ ਦੁਬਾਰਾ ਕਹਿੰਦੇ ਵੋਟਾਂ ਪਵਾਓ। ਹੁਣ ਇਹ 3 ਸੀਟਾਂ ਜਿਹੜੀਆਂ ਨੇ ਜੀ ਉਹ ਇੱਕ ਢੰਗ ਨਾਲ ਕਹਿ ਲਈਏ ਵੀ ਖਾਲੀ ਨੇ। ਜਦੋਂ ਇੱਥੇ ਦੁਬਾਰਾ ਵੋਟਾਂ ਹੁੰਦੀਆਂ ਨੇ ਔਰ ਪੋਸੀਬਿਲਟੀ ਇਹ ਆ ਕਿ ਇਹ 3 ਦੀਆਂ 3 ਸੀਟਾਂ ਜਿਹੜੀਆਂ ਉਹ ਲਿਬਰਲ ਲਿਜਾਣ ਦੇ ਵਿੱਚ ਕਾਮਯਾਬ ਹੋਜੂ। ਟੈਕਨੀਕਲੀ ਦੇਖੀਏ ਤੇ ਅੱਜ ਦੀ ਤਰੀਕ ਦੇ ਵਿੱਚ ਲਿਬਰਲ ਜਿਹੜੀ ਹੈ ਜੀ, ਇਹ ਇੱਕ MP ਇਧਰਲੇ ਪਾਸੇ ਆਉਣ ਦੇ ਨਾਲ ਜਿੰਨਾ ਕੁ ਮੇਰਾ ਮੈਥ ਕੰਮ ਕਰਦਾ, ਲਿਬਰਲ ਸਰਕਾਰ ਜਿਹੜੀ ਹੈ ਜੀ ਆਲਰੇਡੀ ਮੈਜੋਰਿਟੀ ਦੇ ਵਿੱਚ ਆ ਚੁੱਕੀ ਹੈ। ਹੁਣ ਇਹਦੇ ਸੱਜੇ ਖੱਬੇ ਪ੍ਰਭਾਵ ਦੇਖੀਏ। ਪਿਛਲੇ ਦਿਨ ਜਦੋਂ ਮੀਟਿੰਗ ਜਿਹੜੇ ਡੱਗ ਫੋੜ ਹੋਰਾਂ ਦੀ ਤੇ ਮਾਰਕ ਕਾਰਨੀ ਹੋਰਾਂ ਦੀ ਆਪਸ ਵਿੱਚ ਹੋਈ ਆ, ਉਦੋਂ ਵਿਚਲੀਆਂ ਘਨਸੂਆਂ ਕੱਢਣ ਵਾਲੇ ਇਹ ਦੱਸਦੇ ਸਨ ਕਿ ਇਹਨਾਂ ਦੇ ਵਿੱਚ ਸ਼ਾਇਦ ਆਪਸੀ ਡਿਸਕਸ਼ਨ ਇਹ ਹੋਈ ਆ ਵੀ ਇਹਨਾਂ ਗਰਮੀਆਂ ਦੇ ਵਿੱਚ ਵੋਟਾਂ ਜਿਹੜੀਆਂ ਜੀ ਕਰਵਾ ਲਈਆਂ ਜਾਣ। ਹਾਲਾਂਕਿ ਜੇ ਅਸੀਂ ਮਾਰਕ ਕਾਰਨੀ ਹੋਰਾਂ ਦੇ ਕੰਮ ਕਰਨ ਦਾ ਤਰੀਕਾ ਦੇਖਦੇ ਹਾਂ, ਉਹ ਸ਼ਾਇਦ ਚੋਣਾਂ ਨਾ ਕਰਵਾਉਂਦੇ। ਸਨੈਪ ਇਲੈਕਸ਼ਨ ਜਿਹੜੀ ਹੈ ਜੀ, ਉਹ ਟਰੰਪ ਵਾਲੇ ਮੁੱਦੇ ਨੂੰ ਮੂਹਰੇ ਰੱਖ ਕੇ ਤੇ ਡੱਗ ਫੋੜ ਹੋਰਾਂ ਨੇ ਕਰਵਾ ਲਈ ਸੀ, ਹਾਲੇ 2 ਸਾਲ ਰਹਿੰਦੇ ਸੀ ਤੇ ਉਹਨਾਂ ਨੇ ਇਹ ਸਲਾਹ ਦਿੱਤੀ ਹੋਊਗੀ ਕਿ ਭਾਈ ਹੁਣ ਇਸ ਵੇਲੇ ਜਿਹੜੇ ਸਰਵੇ ਆ ਰਹੇ ਨੇ ਉਹ ਸਰਵੇ ਜਿਹੜੇ ਆ ਜੀ ਉਹ ਬੜੀ ਵੱਡੀ ਮੈਜੋਰਿਟੀ ਜਿਹੜੀ ਹੈ ਜੀ ਉਹ ਲਿਬਰਲ ਦੀ ਦੱਸ ਰਹੇ ਜੇ ਅੱਜ ਵੋਟਾਂ ਪੈਂਦੀਆਂ ਨੇ ਤਾਂ। ਨੈਨੋਜ਼ ਦਾ ਪਿਛਲੇ ਹਫ਼ਤੇ ਸ਼ਾਇਦ ਪਿਛਲੇ ਹਫ਼ਤੇ ਸਰਵੇ ਆਇਆ ਸੀ ਜਿਹਦੇ ਵਿੱਚ ਉਹ 238 ਸੀਟਾਂ ਜਿਹੜੀਆਂ ਲਿਬਰਲ ਨੂੰ ਦੇ ਰਹੇ ਸਨ, 85 ਸੀਟਾਂ ਜਿਹੜੀਆਂ ਨੇ ਜੀ ਉਹ ਕੰਜ਼ਰਵੇਟਿਵ ਨੂੰ ਦੇ ਰਹੇ ਸੀ, 19 ਸੀਟਾਂ ਜਿਹੜੀਆਂ ਨੇ ਜੀ ਉਹ ਐਨਡੀ ਆਪਣੇ ਬਲਾਕ ਕਿਊਬਕਾ ਨੂੰ, ਤੇ NDP ਦਾ ਉਹ ਸੁਪਨਾ ਸਾਫ਼ ਦਿਖਾ ਰਹੇ ਸੀ ਵੀ ਉਹਨਾਂ ਨੂੰ ਕੋਈ ਸੀਟ ਅੱਜ ਦੀ ਡੇਟ ਦੇ ਵਿੱਚ ਨਹੀਂ ਮਿਲ ਰਹੀ। ਸੋ ਜਿਹੜੇ ਮੈਂਬਰ ਪਾਰਲੀਮੈਂਟ NDP ਦੇ ਬੈਠੇ ਨੇ ਜਾਂ ਫਿਰ ਜਿਹੜੀ NDP ਪਾਰਟੀ ਵੀ ਆ, ਉਹ ਕਦੇ ਨੀ ਚਾਹੂਗੀ ਕਿ ਉਹਨਾਂ ਦਾ ਬਿਲਕੁਲ ਟੋਟਲੀ ਖਤਮ ਹੋ ਜਾਏ। ਪਾਰਟੀਆਂ ਦੇ ਖਰਚੇ ਬਹੁਤ ਹੁੰਦੇ ਆ ਤੇ ਉਹਨਾਂ ਦਾ ਚਲਾਉਣਾ ਬੜਾ ਔਖਾ ਹੋ ਜਾਂਦਾ, ਰਾਜਨੀਤੀ ਵਾਸਤੇ ਵੀ ਜਿਹੜਾ ਜੀ ਉਹ ਕਹਿੰਦੇ ਉਨੀ ਚੰਗੀ ਗੱਲ ਨੀ, ਉਹ ਵੀ ਕਦੇ ਨੀ ਚਾਹੁੰਦੇ ਕਿ ਦੁਬਾਰਾ ਇਲੈਕਸ਼ਨ ਹੋਵੇ, ਛੇਤੀ ਛੇਤੀ ਹੋਵੇ, ਘੱਟੋ ਘੱਟੋ ਆਪਣੀ ਟਰਮ ਤੋਂ ਪੂਰੀ ਕਰਨ। ਪਰੰਤੂ ਜਿਸ ਢੰਗ ਦੇ ਨਾਲ ਕੰਜ਼ਰਵੇਟਿਵ ਨੇ ਆਪਣੀਆਂ ਰਾਈਡਿੰਗ ਨੋਮੀਨੇਸ਼ਨ ਵਾਸਤੇ ਖੋਲੀਆਂ ਸਨ, ਉਸ ਤੋਂ ਵੀ ਇਹ ਅੰਦਾਜ਼ਾ ਲੱਗਣ ਲੱਗ ਪਿਆ ਸੀ ਵੀ ਸ਼ਾਇਦ ਇਹਨਾਂ ਗਰਮੀਆਂ ਦੇ ਵਿੱਚ ਇਲੈਕਸ਼ਨ ਆ ਜਾਣ। ਪਰ ਆਹ ਫਲੋਰ ਕਰੋਸਿੰਗ ਦੇ ਨਾਲ ਜਿਹੜੇ ਉਹ ਕਿਆਸ ਰਾਈਆਂ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਥੋੜਾ ਜਿਹਾ ਉੱਚ ਖੜੋਤ ਆਉਂਦੀ ਲੱਗਦੀ ਆ। ਹੁਣ ਪਿਛਲੀ ਵਾਰੀ ਜਿਹੜੇ ਬਹੁਤੇ ਨੋਮੀਨੇਸ਼ਨ ਵਾਸਤੇ ਕੈਂਡੀਡੇਟ ਖੜੇ ਤੇ ਮਾਰਦੇ ਆ, ਕਿਉਂਕਿ ਜਿਸ ਐਂਗਲ ਤੋਂ ਮੈਂ ਦੇਖ ਰਿਹਾ ਇਹ ਕੁਡ ਬੀ ਰੋਂਗ, ਜਿਹੜੀ ਮੈਂ ਗੱਲ ਕਰ ਰਿਹਾ ਕੋਈ ਅੰਤਮ ਸੱਚ ਨਹੀਂ, ਪਰ ਜੋ ਮੈਂ ਮਹਿਸੂਸ ਕਰ ਰਿਹਾ ਚਾਹੇ ਉਹ ਈਸਟ ਚਾਹੇ ਉਹ ਨੌਰਥ ਵਾਲੀ ਰਾਈਡਿੰਗ ਸੀ, ਚਾਹੇ ਉਹ ਸੈਂਟਰ ਵਾਲੀ ਰਾਈਡਿੰਗ ਸੀ, ਚਾਹੇ ਉਹ ਬੈਂਪਟਨ ਚਿੰਗੂਜ਼ੀ ਵਾਲੀ ਰਾਈਡਿੰਗ ਸੀ, ਚਾਹੇ ਉਹ ਵੈਸਟ ਵਾਲੀ ਰਾਈਡਿੰਗ ਸੀ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਤਿਆਰੀ ਕੀਤੀ ਸੀ ਜਿਨ੍ਹਾਂ ਦੇ ਕਹਿ ਲਓ ਵੀ ਸਾਲ ਸਾਲ ਡੇਢ ਡੇਢ ਸਾਲ ਲਾ ਕੇ ਤੇ ਪੱਲਿਓਂ ਪੈਸੇ ਲਾ ਕੇ ਤੇ ਘਰੋਂ ਕਰੀ ਜਾ ਕੇ ਤੇ ਮੈਂਬਰ ਸਾਈਨ ਅਪ ਕੀਤੇ ਜਿਹਨੂੰ ਆਪਾਂ ਕਹਿੰਦੇ ਵੋਟਾਂ ਬਣਾਈਆਂ, ਉਹ ਤੋਂ ਬਾਅਦ ਨੋਮੀਨੇਸ਼ਨ ਜਿਹੜੀਆਂ ਸਨ ਉਹ ਲਮਕਾ ਹੀ ਇੰਨੀਆਂ ਕੁ ਜ਼ਿਆਦਾ ਦਿੱਤੀਆਂ ਕਿ ਕਈਆਂ ਦੇ ਜਿਹੜੇ ਉਹ ਮੈਂਬਰਸ਼ਿਪ ਸੀਗੀ ਉਹ ਸਾਲ ਦੀ ਮੈਂਬਰਸ਼ਿਪ ਹੁੰਦੀ ਹੈ ਉਹ ਐਕਸਪਾਇਰ ਹੋ ਗਈ। ਫਿਰ ਉਸ ਤੋਂ ਬਾਅਦ ਜਦੋਂ ਵੋਟਾਂ ਆਈਆਂ ਬਹੁਤੇ ਮੈਂਬਰ ਜਿਹੜੇ ਸੀਗੇ ਜੀ ਉਹ ਜਿਹੜੇ ਮੁੱਖ ਦਾਅਵੇਦਾਰ ਸੀ ਉਹਨਾਂ ਨੂੰ ਆਨੇ ਬਹਾਨੇ ਪਾਸੇ ਕਰਕੇ ਤੇ ਉੱਥੇ ਨਵੇਂ ਬੰਦੇ ਲਾ ਤੇ ਜਿਨ੍ਹਾਂ ਦੇ ਵਿੱਚੋਂ ਬਹੁਤ ਗਿਣਤੀ ਜਿਹੜੀ ਸੀਗੀ ਉਹ ਹਾਰ ਗਈ। ਹੁਣ ਐਤਕੀ ਜਿਹੜਾ ਜੀ ਇਸੇ ਫਰਵਰੀ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਉਹਨਾਂ ਨੂੰ ਕਿਹਾ ਕਿ ਭਾਈ ਤੁਹਾਡੇ ਕੋਲ 25 ਤਰੀਕ ਤੱਕ ਦਾ ਟਾਈਮ ਆ, ਆਪਣੇ ਮੈਂਬਰ ਬਣਾ ਲਓ ਤੇ ਆ ਜਾਓ ਨੋਮੀਨੇਸ਼ਨ ਲੜ ਲਓ। ਉਹ ਤੋਂ ਇਹ ਅੰਦਾਜ਼ਾ ਲੱਗਣ ਲੱਗ ਪਿਆ ਵੀ ਸ਼ਾਇਦ ਵੋਟਾਂ ਅਰਲੀ ਹੋ ਜਾਣੀਆਂ। ਤੇ ਜਿਹੜੀ ਹੁਣ ਨਵੀਂ ਸਿਚੁਏਸ਼ਨ ਕ੍ਰੀਏਟ ਹੋਈ ਆ ਮੈਨੂੰ ਲੱਗਦਾ ਕਿ ਉਹਦੇ ਨਾਲ ਜਿਹੜੇ ਉਹ ਇਹ ਸਾਰਾ ਪ੍ਰੋਸੈਸ ਜਿਹੜਾ ਸੀ ਉਹ ਵੀ ਕਹਿ ਲਓ ਵੀ ਭੁੰਮ ਭੂਸੇ ਚ ਪੈ ਜਾਵੇਗਾ। ਹੁਣ ਜੇ ਤਾਂ ਉਹ ਮੈਂਬਰ ਜਿਹੜੇ ਨੇ ਜੀ ਉਹ ਆਪਣੇ ਬਣਾ ਕੇ ਵੋਟਾਂ ਬਣਾ ਕੇ ਤੇ 25 ਤਰੀਕ ਤੱਕ ਉਹ ਫਾਰਮ ਜਿਹੜੇ ਉਹ ਜਮ੍ਹਾਂ ਕਰਾ ਦਿੰਦੇ ਆ, ਵੋਟਾਂ ਜਿਹੜੀਆਂ ਜੀ ਉਹਦਾ ਮਕਾਨ ਬਣਦਾ ਨੀ ਉਹ ਟਲ ਜਾਂਦੀਆਂ ਨੇ, ਨੋਮੀਨੇਸ਼ਨਾਂ ਜਿਹੜੀਆਂ ਜੀ ਉਹ ਪਾਰਟੀ ਉਹਨੂੰ ਸਿਰੇ ਨਹੀਂ ਚਾੜਦੀ, ਸਾਲ ਸਾਲ ਭਰ ਜਿਹੜਾ ਉਹ ਲਮਕਾ ਦਿੱਤਾ ਜਾਂਦਾ ਤੇ ਉਹਨਾਂ ਸਾਰੇ ਵਿਚਾਰਾਂ ਦੀ ਜਿਹੜੀ ਮਿਹਨਤ ਆ ਜਾਂ ਫਿਰ ਕਹਿ ਲਓ ਵੀ ਸਾਰਾ ਕੁਛ ਕੀਤਾ ਕਰਾਇਆ ਫਿਰ ਖੂਹ ਚ ਪੈ ਜਾਂਦਾ, ਉਹਨਾਂ ਦਾ ਤਾਂ ਫਿਰ ਧੱਕਾ ਹੋ ਗਿਆ ਨਾ। ਸੋ ਇਹਨਾਂ ਦੇ ਇਸ ਫਲੋਰ ਕਰੋਸਿੰਗ ਵਾਲੇ ਮਸਲੇ ਤੋਂ ਬਾਅਦ ਜਿਹੜੀ ਟੋਟਲ ਸਿਚੁਏਸ਼ਨ ਜਿਹੜੀ ਆ ਜੀ ਘੱਟੋ ਘੱਟ ਮੈਨੂੰ ਇਹ ਲੱਗਦਾ ਕਿ ਇਹ ਚੇਂਜ ਹੋ ਜਾਏਗੀ। ਪਰ ਸਾਰੀਆਂ ਇਲੈਕਸ਼ਨ ਕਰਾਉਣ ਦੇ ਨਾਲੋਂ ਸੋ ਜਿਹੜੀਆਂ ਸੀਟਾਂ ਜਿਹੜੀਆਂ ਖਾਲੀ ਹੋਈਆਂ ਨੇ ਉਹਨਾਂ ਸੀਟਾਂ ਦੇ ਉੱਪਰ ਜ਼ਿਮਨੀ ਚੋਣ ਹੋ ਜਾਏਗੀ, ਉਹ ਤੋਂ ਬਾਅਦ ਫਿਰ ਦੇਖਣਗੇ ਕਿ ਕੀ ਬਣਦਾ। ਅਸਲ ਮਸਲਾ ਤਾਂ ਇਹ ਆ ਕਿ ਜਿਹੜਾ ਟਰੰਪ ਹੋਰਾਂ ਦੇ ਨਾਲ ਫਰੀ ਟ੍ਰੇਡ ਦੀ ਡੀਲ ਜਿਹੜੀ ਆ ਉਹ ਨੈਗੋਸ਼ੀਏਟ ਹੋਣੀ ਆ, ਉਦੋਂ ਤੱਕ ਸਾਰੇ ਚਾਹੁੰਦੇ ਸੀਗੇ ਵੀ ਸਰਕਾਰ ਜਿਹੜੀ ਆ ਮੈਜੋਰਿਟੀ ਦੇ ਵਿੱਚ ਹੋਵੇ, ਇੱਕ ਸਟਰੋਂਗ ਸਰਕਾਰ ਜਦੋਂ ਉੱਥੇ ਜਾ ਕੇ ਮੂਹਰੇ ਬਹਿੰਦੀ ਆ ਤੇ ਉਦੋਂ ਉਹਦਾ ਫਰਕ ਹੋਰ ਪੈਂਦਾ। ਦੂਜੇ ਪਾਸੇ ਇੱਕ ਹੋਰ ਚੀਜ਼ ਵੀ ਆ, ਉਹ ਇਹ ਕਿ ਜਿਹੜੇ ਸਖ਼ਤ ਕਾਨੂੰਨ ਬਣਾਉਣ ਦੀ ਗੱਲ ਚੱਲਦੀ ਸੀ, ਹੁਣ ਇਹਨਾਂ ਇਲੈਕਸ਼ਨ ਦੇ ਵਿੱਚ ਸਖ਼ਤ ਕਾਨੂੰਨ ਜਿਹੜੇ ਆ ਉਹਨਾਂ ਦਾ ਮੁੱਦਾ ਜਿਹੜਾ ਜੀ ਉਹ ਹਾਵੀ ਰਿਹਾ ਆ। ਇੱਥੇ ਦਰਅਸਲ ਮੈਂ 10-12 ਮਿੰਟ ਲਾਉਣੇ ਪੈਣੇ ਆ, ਆਪਾਂ ਇੱਦਾਂ ਕਰਦੇ ਹਾਂ ਇੱਕ ਨਿੱਕੀ ਜਿਹੀ ਲੈ ਲੈਂਦੇ ਹਾਂ ਰਿਕਾਰਡਡ ਬ੍ਰੇਕ, ਉਸ ਬ੍ਰੇਕ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਆਪਾਂ ਕਰਦੇ ਹਾਂ। ਤਕਰੀਬਨ ਬਿਲਕੁਲ ਛੋਟੀ ਜਿਹੀ ਇੱਕ ਬ੍ਰੇਕ ਲੈ ਕੇ ਤੇ ਵਾਪਸ ਆਉਂਦੇ ਹਾਂ, ਫਿਰ ਆਪਾਂ ਇਸ ਵਿਸ਼ੇ ਤੇ ਗੱਲ ਕਰਦੇ ਹਾਂ।
ਮੌਰਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ, ਕੈਨੇਡਾ ਲੈ ਬਾਲ, ਕੈਨੇਡਾ ਲੈ ਬਾਲ, ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ, ਕੈਨੇਡਾ ਲੈ ਬਾਲ,
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ, 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530, ਕਾਲ 9581228009058212280 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀ, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ, ਬੂੰਦੀ, ਸ਼ਕਰਪਾਰੇ, ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ, ਮੇਜ਼, ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ। 647-388-5153, 647-388-8154 ਤੇ ਸੰਪਰਕ ਕਰੋ। ਪੱਪੂ ਹਲਵਾਈ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ 1850 ਆਲਬਿਅਨ ਰੋਡ ਇਨ ਰੈਕਸਡੇਲ, 4162131165।
ਇੱਕ ਵਾਰੀ ਫਿਰ ਸਵਾਗਤ ਜੀ। ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਰਾਈਜ ਸੀਪੀਏ LLP, ਜੇ ਕਿਉਂਕਿ ਅਕਾਊਂਟਿੰਗ ਜੇ ਤੁਸੀਂ ਕਰਵਾਉਣੀ ਹੈ, ਕਿਉਂਕਿ ਟੈਕਸ ਦਾ ਜਿਹੜਾ ਉਹ ਸਮਾਂ ਆ ਚੁੱਕਾ, ਤੁਸੀਂ ਇੱਕ ਵਾਰੀ ਇਹਨਾਂ ਨਾਲ ਜ਼ਰੂਰ ਬੈਠ ਕੇ ਆਓ। ਖਾਸ ਕਰਕੇ ਜੇ ਫਰਵਰੀ ਮਹੀਨੇ ਤੋਂ ਪਹਿਲਾਂ ਤੁਸੀਂ ਇਹਨਾਂ ਨਾਲ ਮੀਟਿੰਗ ਕਰ ਆਉਂਦੇ ਹੋ, ਇਹ ਤੁਹਾਡੀ ਸਾਰੀ ਪਲੈਨਿੰਗ ਕਰ ਦੇਣਗੇ ਕਿ ਤੁਹਾਨੂੰ RRSP ਦੇ ਵਿੱਚ ਕਿੰਨੇ ਕੁ ਪੈਸੇ ਪਾਉਣੇ ਚਾਹੀਦੇ ਆ, ਕਿਸ ਢੰਗ ਨਾਲ ਤੁਹਾਡੇ ਟੈਕਸ ਜਿਹੜੇ ਆ ਜੀ ਉਹ ਬਚ ਸਕਦੇ ਆ, ਜੇ ਟੈਕਸ ਵੱਧ ਦਿੱਤਾ ਉਹਨੂੰ ਮਰਵਾ ਕਿਵੇਂ ਸਕਦੇ ਹੋ, ਤੇ ਜੇ ਤੁਹਾਨੂੰ ਵੱਧ ਦੇਣਾ ਪੈ ਰਿਹਾ ਤੇ ਉਹਦੇ ਪੈਸੇ ਕਿਵੇਂ ਘਟਵਾਏ ਜਾ ਸਕਦੇ ਆ ਲੀਗਲ ਢੰਗ ਦੇ ਨਾਲ। ਮਨਪ੍ਰੀਤ ਸਿੰਘ ਬਰਾੜ ਹੋਰਾਂ ਦੇ ਨਾਲ ਸੰਪਰਕ ਕਰ ਲਿਓ 647-847-1000, 647-847-1000 ਤੇ ਸੰਪਰਕ ਕਰ ਲੈਣਾ। ਕਟਾਰੀਆ ਟੂਰ ਐਂਡ ਟਰੈਵਲ ਤੇ ਤੁਸੀਂ ਜਾਣਾ, ਜੇ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਫਲਾਈ ਕਰਨਾ ਚਾਹੁੰਦੇ ਹੋ ਤੇ ਕਟਾਰੀਆ ਟੂਰ ਐਂਡ ਟਰੈਵਲ ਨੂੰ ਇੱਕ ਵਾਰੀ ਜ਼ਰੂਰ ਸੇਵਾ ਦਾ ਮੌਕਾ ਦਿਓ। ਟੋਰਾਂਟੋ ਤੋਂ ਦਿੱਲੀ ਇਸ ਵੇਲੇ ਜਾਣਾ ਤੁਸੀਂ ਤੇ 900 ਤੇ $33 ਦੇ ਵਿੱਚ ਵਨ ਵੇ ਲੈ ਸਕਦੇ ਹੋ। ਟੋਰਾਂਟੋ ਤੋਂ ਅੰਮ੍ਰਿਤਸਰ ਜਿਹੜਾ ਜੀ ਉਹ 1100 ਤੇ $24 ਦੇ ਵਿੱਚ ਤੁਸੀਂ ਇਹਨਾਂ ਦੇ ਕੋਲ ਟਿਕਟਾਂ ਅਵੇਲੇਬਲ ਨੇ। ਰਿਟਰਨ ਟਿਕਟ ਜੇ ਤੁਸੀਂ ਲੈਣੀ ਆ ਉਹਦੇ ਵਿੱਚ ਟੋਰਾਂਟੋ ਤੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਤੋਂ ਟੋਰਾਂਟੋ 2280 ਦੇ ਵਿਚ ਅਵੇਲੇਬਲ ਹੈ ਜੀ। ਟੋਰਾਂਟੋ ਤੋਂ ਦਿੱਲੀ ਤੇ ਦਿੱਲੀ ਤੋਂ ਟੋਰਾਂਟੋ ਵਾਪਸੀ ਜਿਹੜੀ ਹੈ ਜੀ ਉਹ $1,750 ਵਿਚ ਤੁਸੀਂ ਇੱਥੋਂ ਲੈ ਸਕਦੇ ਹੋ। ਟੋਰਾਂਟੋ ਤੋਂ ਪਾਕਿਸਤਾਨ ਜਾਣਾ ਤੇ ਟੋਰਾਂਟੋ ਤੋਂ ਲਾਹੌਰ ਵਾਸਤੇ 1950, ਟੋਰਾਂਟੋ ਤੋਂ ਕਰਾਚੀ ਵਾਸਤੇ 1799 ਤੇ ਟੋਰਾਂਟੋ ਤੋਂ ਇਸਲਾਮਾਬਾਦ $1,865। ਤੇ ਇਹਨਾਂ ਦਾ ਫੋਨ ਨੰਬਰ ਹੈਗਾ ਜੀ 905-678-1200 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਰਾਜ ਕਾਰਪੇਟ ਐਂਡ ਫਲੋਰਿੰਗ ਤੇ ਤੁਸੀਂ ਪਹੁੰਚ ਸਕਦੇ ਹੋ 20 ਵਿਲਕਿਨਸਨ ਰੋਡ ਜਿਹਦੇ ਯੂਨਿਟ ਨੰਬਰ 11-12 ਦੇ ਵਿੱਚ ਤੁਸੀਂ ਪਹੁੰਚਣਾ। ਫਲੋਰਿੰਗ ਦਾ ਕੋਈ ਵੀ ਸਮਾਨ ਤੁਸੀਂ ਲੈਣਾ, ਵਧੀਆ ਤੁਸੀਂ ਰੈਜੀਡੈਂਸ਼ੀਅਲ ਜਾਂ ਫਿਰ ਕਮਰਸ਼ੀਅਲ ਕਾਰਪੇਟ ਲੈਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਹਾਰਡਵੁੱਡ ਫਲੋਰ ਲੈਮੀਨੇਟ ਰੋਲਰ ਸ਼ੀਟ ਲੈਣੇ ਨੇ ਤਾਂ ਤੁਸੀਂ ਇੱਕ ਵਾਰੀ 20 ਵਿਲਕਿਨਸਨ ਰੋਡ ਯੂਨਿਟ ਨੰਬਰ 11-12 ਦੇ ਵਿੱਚ ਜ਼ਰੂਰ ਚੱਕਰ ਮਾਰ ਸਕਦੇ ਹੋ। ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰਦੇ ਸੀ ਸਖ਼ਤ ਕਾਨੂੰਨਾਂ ਵਾਲੀ, ਹੁਣ ਕਾਨੂੰਨ ਸਖ਼ਤ ਚਾਹੀਦੇ ਨੇ, ਇਹ ਪਿਛਲੀਆਂ ਇਲੈਕਸ਼ਨ ਦੇ ਵਿੱਚ ਮੇਨ ਮੁੱਦਾ ਵੀ ਰਿਹਾ। ਉਸ ਤੋਂ ਬਾਅਦ ਦੋ ਤਿੰਨ ਕਹਿ ਲਓ ਕਿ ਮੋਸ਼ਨ ਲਿਆ ਕੇ ਤੇ ਕੰਜ਼ਰਵੇਟਿਵ ਜਿਹੜੇ ਆ ਜੀ ਉਹ ਪਾਰਲੀਮੈਂਟ ਦੇ ਵਿੱਚ ਡਰਾਮਾ ਕਰ ਵੀ ਚੁੱਕੇ ਨੇ। ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ ਉਹ ਜਿੱਥੇ ਬੇਲ ਆਊਟ ਲਾਅ ਦੇ ਵਿੱਚ ਇੰਪਰੂਵਮੈਂਟ ਮੰਗਦੀਆਂ ਸਨ, ਉਸ ਤੋਂ ਇਲਾਵਾ ਇਨਵੈਸਟੀਗੇਸ਼ਨ ਵਾਸਤੇ, ਕਿਉਂਕਿ ਇੱਕ ਚੀਜ਼ ਜਿਹੜੀ ਹੈ ਜੀ ਆਪਾਂ ਸਾਰਿਆਂ ਨੂੰ ਪਤਾ ਵੀ ਜਦੋਂ 30-32 ਸਾਲ ਪਹਿਲਾਂ ਦੇ ਜਿਹੜੇ ਕਾਨੂੰਨ ਬਣੇ ਨੇ ਉਹਨਾਂ ਕਾਨੂੰਨਾਂ ਦੇ ਵਿੱਚ ਜੋ ਕ੍ਰਾਈਮ ਕਰਨ ਵਾਸਤੇ ਅੱਜ ਡਿਵਾਈਸਿਸ ਵਰਤੀਆਂ ਜਾਂਦੀਆਂ ਨੇ, ਜਿਸ ਤਰ੍ਹਾਂ ਦੀ ਟੈਕਨੋਲੋਜੀ ਅੱਜ ਵਰਤੀ ਜਾਂਦੀ ਹੈ ਉਹ ਟੈਕਨੋਲੋਜੀ ਉਦੋਂ ਹੁੰਦੀ ਨਹੀਂ ਸੀ, ਇਸ ਕਰਕੇ ਉਹਨਾਂ ਕਾਨੂੰਨਾਂ ਦੇ ਵਿੱਚ ਇਹਦਾ ਜ਼ਿਕਰ ਨਹੀਂ। ਹੁਣ ਅੱਜ ਕੱਲ੍ਹ ਜਿਹੜਾ ਜੀ ਚਾਹੇ ਉਹ ਇੰਟਰਨੈਟ ਆ, ਇੰਟਰਨੈਟ ਨਾਲ ਸੰਬੰਧ ਬਾਕੀ ਚੀਜ਼ਾਂ ਜਿਹੜੀਆਂ, ਸੋਸ਼ਲ ਮੀਡੀਆ ਹੋ ਗਿਆ ਜਾਂ ਫਿਰ ਤੁਹਾਡਾ ਸੈੱਲਫੋਨ ਹੋ ਗਿਆ, ਕਿਸੇ ਬੰਦੇ ਦੀਆਂ ਆਦਤਾਂ, ਕਿਸੇ ਬੰਦੇ ਦਾ ਤਰੀਕਾਕਾਰ, ਕਿਸੇ ਬੰਦੇ ਦਾ ਜਿਹੜਾ ਮੁਜਰਮਾਨਾ ਇਤਿਹਾਸ ਫਰੋਲਣਾ ਹੋਵੇ ਤੇ ਅੱਜ ਦੀ ਤਰੀਕ ਦੇ ਵਿੱਚ ਸਭ ਤੋਂ ਵੱਧ ਕਹਿ ਲਓ ਕਿ ਵੱਧ ਪਾਏਦਾਰ ਜਿਹੜਾ ਚੀਜ਼ ਹੈਗੀ ਆ ਉਹ ਹੈਗਾ ਜੀ ਸਾਡਾ ਫੋਨ। ਤੁਸੀਂ ਕਿਸੇ ਦਾ ਫੋਨ ਜਿਹੜਾ ਜੀ ਉਹਦੀ ਫੋਲਾ ਫਰਾਲੀ ਕਰ ਲਓ ਤੇ ਬਹੁਤਾ ਕੁਛ ਤੁਹਾਨੂੰ ਲੱਭ ਜਾਂਦਾ। ਹੁਣ ਕੀ ਆ ਵੀ ਆਪਾਂ ਹੁਣ ਪੰਜਾਬ ਦੇ ਵਿੱਚ ਵੀ ਦੇਖਦੇ ਹਾਂ ਉੱਥੇ ਪੁਲਿਸ ਦੇ ਕੋਲ ਵੱਧ ਅਧਿਕਾਰ ਨੇ। ਹੁਣ ਜੇ ਕੋਈ ਬੰਦਾ ਕਿਤੇ ਕੋਈ ਕ੍ਰਾਈਮ ਹੁੰਦਾ ਉਹਦੇ ਵਿੱਚ 5-6-7 ਸ਼ੱਕੀ ਜਿਹੜੇ ਆ ਜੀ ਉਹਨਾਂ ਦੇ ਉੱਪਰ ਨਿਗਾਹ ਜਾਂਦੀ ਆ, ਉਹਨਾਂ ਸ਼ੱਕੀਆਂ ਨੂੰ ਲਿਆ ਕੇ ਤੇ ਉਹਦੀ ਪੁੱਛਗਿੱਛ ਕੀਤੀ ਜਾਂਦੀ ਆ। ਹੁਣ ਬੰਦਾ ਕਹਿੰਦਾ ਬਾਈ ਮੈਂ ਤਾਂ ਉੱਥੇ ਗਿਆ ਹੀ ਨਹੀਂ ਸੀ, ਮੈਂ ਤਾਂ ਉੱਥੇ ਹੈ ਹੀ ਨਹੀਂ ਸੀ, ਉੱਥੋਂ ਫਿਰ ਉਹ ਫੋਨ ਦੇ ਉੱਤੋਂ ਉਹਦੀ ਲੋਕੇਸ਼ਨ ਟਰੇਸ ਕਰ ਲੈਂਦੇ ਆ ਵੀ ਅਸਲ ਦੇ ਵਿੱਚ ਬੰਦਾ ਹੈ ਕਿਤੇ ਸੱਚ ਬੋਲਦਾ ਜਾਂ ਝੂਠ ਬੋਲਦਾ। ਫੋਨਾਂ ਦੇ ਜ਼ਰੀਏ ਉਹ ਉਸ ਨੂੰ ਨੈਰੋ ਡਾਊਨ ਕਰ ਲੈਂਦੇ ਨੇ ਵੀ ਦਸਾਂ ਦੇ ਉੱਪਰ ਸ਼ੱਕ ਆ ਤੇ ਉਹਦੇ ਵਿੱਚੋਂ ਨੈਰੋ ਕਰਕੇ ਵੀ 2 ਜਾਂ 3 ਬੰਦੇ ਸ਼ੱਕੀ ਜਿਹੜੇ ਆ ਉਹਨਾਂ ਨੂੰ ਫਿਰ ਇਨਵੈਸਟੀਗੇਸ਼ਨ ਕਰਕੇ ਤੇ ਉਹਦੇ ਵਿੱਚੋਂ ਬੰਦਾ ਫੜਨਾ ਸੌਖਾ ਹੋ ਜਾਂਦਾ। ਇੱਥੇ ਇਹ ਸਿਸਟਮ ਹੈ ਨਹੀਂ। ਇੱਥੇ ਜੇ ਕਿਸੇ ਨੇ ਲਾ ਇਨਫੋਰਸਮੈਂਟ ਏਜੰਸੀ ਨੇ ਕਿਸੇ ਦੇ ਫੋਨ ਦੀ ਫੋਲਾ ਫਰਾਲੀ ਕਰਨੀ ਆ, ਉਹਦੀ ਟਰੈਕਿੰਗ ਕਰਨੀ ਆ, ਉਹਨੂੰ ਪਹਿਲਾਂ ਅਦਾਲਤ ਤੋਂ ਮਨਜ਼ੂਰੀ ਲੈਣੀ ਪੈਂਦੀ ਆ ਔਰ ਉਹ ਮਨਜ਼ੂਰੀ ਨੂੰ ਕਹਿ ਲਓ ਮਹੀਨੇ ਤੋਂ ਲੈ ਕੇ ਤੇ ਕਈ ਵਾਰੀ 6-6 ਮਹੀਨੇ ਤੱਕ ਲੱਗ ਜਾਂਦੇ ਆ। ਹੁਣ ਨਵਾਂ ਜਿਹੜਾ ਬਿੱਲ ਸੀਗਾ C2 ਉਹਦੇ ਵਿੱਚ ਇਹ ਪ੍ਰੋਵੀਜ਼ਨ ਸਨ ਜਿਹਦੇ ਵਿੱਚ ਜਿਹੜੀਆਂ ਸਾਡੀਆਂ ਲਾ ਇਨਫੋਰਸਮੈਂਟ ਏਜੰਸੀ ਸਨ ਉਹਨਾਂ ਨੂੰ ਕੁਝ ਕੁ ਅਧਿਕਾਰ ਵੱਧ ਦਿੱਤੇ ਜਾਂਦੇ ਸੀ। ਉਹਦੇ ਵਿੱਚ ਇਹ ਨਹੀਂ ਵੀ ਉਹ ਜਿਹਦਾ ਮਰਜ਼ੀ ਚੁੱਕ ਕੇ ਫੋਨ ਜਿਹੜਾ ਜੀ ਉਹ ਫੋਲਾ ਫਰਾਲੀ ਕਰ ਸਕਦੇ। ਹੁਣ ਉਸ ਚੀਜ਼ ਨੂੰ ਲੈ ਕੇ ਤੇ ਕੰਜ਼ਰਵੇਟਿਵ ਜਿਹੜੇ ਆ ਅੜੇ ਬੈਠੇ ਆ ਵੀ ਨਹੀਂ ਭਾਈ ਅਸੀਂ ਨਹੀਂ ਇਹ ਹੋਣ ਦੇਣਾ। ਹੁਣ ਘੱਟ ਗਿਣਤੀ ਸਰਕਾਰ, ਇਸ ਕਰਕੇ ਜਿਹੜਾ ਜੀ ਉਹ ਬਿੱਲ ਜਿਹੜਾ ਸੀਗਾ ਜੀ ਉਹ ਕਹਿ ਲਓ ਕਿ ਵਿੱਚ ਵਿਚਾਲੇ ਫਸ ਗਿਆ। ਫਿਰ ਹੁਣ ਜਿਹਦੇ ਵਿੱਚ ਇਹ 3-4 ਮੱਦਾਂ ਸਨ ਜਿਹਦੇ ਵਿੱਚ IP ਐਡਰੈਸ ਲੱਭਣ ਵਾਲੀ ਗੱਲ ਸੀ, ਜਿਹਦੇ ਵਿੱਚ ਫੋਨ ਵਾਲੀ ਗੱਲ ਸੀ, ਜਿਹਦੇ ਵਿੱਚ ਬਾਕੀ ਚੀਜ਼ਾਂ। ਹੁਣ ਤੁਸੀਂ ਇੱਕ ਹੋਰ ਚੀਜ਼ ਦੇਖੀ ਹੋਣੀ ਆ, ਉਸ ਤੋਂ ਪਹਿਲਾਂ ਮੈਂ ਇਹਨੂੰ ਹੋਰ ਐਲੈਬੋਰੇਟ ਕਰਾਂ। ਭਾਵੇਂ ਟਿਕਟੌਕ ਆ ਤੇ ਭਾਵੇਂ ਇੰਸਟਾਗ੍ਰਾਮ ਆ, ਇੰਸਟਾਗ੍ਰਾਮ ਦੇ ਉੱਪਰ ਸ਼ਰੇਆਮ ਜਿਹੜੀਆਂ ਨੇ ਜੀ ਐਡਵਰਟਾਈਜ਼ ਕੀਤੀਆਂ ਜਾਂਦੀਆਂ ਨੇ ਡੋਡੇ ਵੇਚਣ ਦੀਆਂ, ਸ਼ਰੇਆਮ ਉੱਥੇ ਐਡਵਰਟਾਈਜ਼ ਕੀਤੀ ਜਾਂਦੀ ਆ ਜੀ ਫੀਮ ਵੇਚਣ ਦੀ। ਉਹ ਵੀਡੀਓ ਬਣਾ ਬਣਾ ਕੇ ਤੇ ਖੋਲ ਖੋਲ ਕੇ ਦਿਖਾਉਂਦੇ ਵੀ ਦੇਖੋ ਕਿੰਨਾ ਓਰਿਜਿਨਲ ਮਾਲ ਆਇਆ ਸਾਡੇ ਕੋਲ ਤੇ ਜੇ ਕਿਸੇ ਨੂੰ ਚਾਹੀਦਾ ਸਾਡੇ ਨਾਲ ਸੰਪਰਕ ਕਰੋ। ਜੇ ਕਿਸੇ ਨੇ ਬਾਰਡਰ ਟੱਪਣਾ ਕੈਨੇਡਾ ਵਾਲੇ ਪਾਸੋਂ ਅਮਰੀਕਾ ਵਾਲੇ ਪਾਸੇ ਲੰਘਣਾ ਤਾਂ ਧੱਲੇ ਦੇ ਨਾਲ ਉਹ ਐਡਵਰਟਾਈਜ਼ਮੈਂਟ ਜਿਹੜੀਆਂ ਕੀਤੀਆਂ ਜਾਂਦੀਆਂ। ਜੇ ਕਿਸੇ ਨੇ ਆਪਣੀ ਕਾਰ ਰਾਈਡ ਆਫ ਕਰਾਉਣੀ ਆ ਉਹਦੀਆਂ ਐਡਵਰਟਾਈਜ਼ਮੈਂਟ ਜਿਹੜੀਆਂ ਜੀ ਖੁੱਲੀਆਂ ਖੁਲਾ ਕੇ ਉਹ ਕੀਤੀਆਂ ਜਾਂਦੀਆਂ ਨੇ। ਹੁਣ ਜਦੋਂ ਆਮ ਬੰਦੇ ਜਿਹੜੇ ਆ ਜੀ ਉਹ ਗੱਲਾਂ ਕੰਨੋ ਸੰਨੀ ਹੁੰਦੇ ਆ ਕਿ ਭਾਈ ਜੇ ਸਾਰਾ ਕੁਛ ਸਾਨੂੰ ਪਤਾ ਪੁਲਿਸ ਨੂੰ ਨੀ ਪਤਾ, ਪੁਲਿਸ ਕਿਉਂ ਨੀ ਕੁਛ ਕਰਦੀ? ਹੁਣ ਪੁਲਿਸ ਨੂੰ ਤਾਂ ਕਹਿ ਲਓ ਵੀ ਇੱਕ ਢੰਗ ਨਾਲ ਕਾਨੂੰਨ ਅਧਿਕਾਰ ਹੀ ਹੈ ਨੀ, ਜੇ ਪੁਲਿਸ ਦੇ ਕੋਲ ਅਧਿਕਾਰ ਹੋਣਗੇ ਤਾਂ ਹੀ ਪੁਲਿਸ ਕੁਛ ਕਰੂ। ਸੋ ਜਿਹੜਾ C2 ਬਿੱਲ ਆ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਅਧਿਕਾਰ ਪੁਲਿਸ ਨੂੰ ਜਿਹੜਾ ਸੀਗਾ ਉਹ ਦੇਣ ਦੀ ਗੱਲ ਕੀਤੀ ਜਾਂਦੀ ਸੀ, ਜਿਹਨੂੰ ਕੰਜ਼ਰਵੇਟਿਵ ਕਹਿੰਦੇ ਅਸੀਂ ਨੀ ਕਰਨ ਦੇਣਾ। ਵਿਨੀਪੈਗ ਦੇ ਵਿੱਚ ਸ਼ਿਕਾਇਤਾਂ ਹੋਈਆਂ ਤੇ ਉਹਨਾਂ ਨੇ ਉਹ ਵੀ ਪੁਲਿਸ ਨੇ ਨੀ ਮਦਦ ਕੀਤਾ, ਉਹ ਟਿਕਟੋਕ ਵਾਲਿਆਂ ਨੂੰ ਸ਼ਿਕਾਇਤਾਂ ਕੀਤੀਆਂ ਵੀ ਆਹ ਭਾਈ ਜਿਹੜੇ ਆਹ ਗੈਰ ਕਾਨੂੰਨੀ ਇੱਕ ਢੰਗ ਨਾਲ ਔਰਗਨਾਈਜ਼ ਕ੍ਰਾਈਮ ਨੂੰ ਪ੍ਰਮੋਟ ਕਰਨ ਵਾਸਤੇ ਆਹ ਤੁਹਾਡੇ ਅਕਾਊਂਟ ਵਰਤੇ ਜਾ ਰਹੇ ਨੇ, ਤੇ ਉਹਨਾਂ ਨੇ ਉਹ ਅਕਾਊਂਟ ਜਿਹੜੇ ਆ ਜੀ ਉਹ ਕੈਂਸਲ ਕੀਤੇ ਜਾਂ ਫਿਰ ਸਸਪੈਂਡ ਕਰ ਲਏ, ਉਹ ਸਸਪੈਂਡ ਕੀਤੇ ਜਾਂ ਅਕਾਊਂਟ ਬੰਦ ਕਰਤੇ ਆ। ਪਰ ਪੁਲਿਸ ਕੋਲ ਅਧਿਕਾਰ ਹੈ ਨੀ। ਹੁਣ ਇੱਕ ਪਾਸੇ ਜਦੋਂ ਕਿਤੇ ਰੇਡੀਓ ਪ੍ਰੋਗਰਾਮਾਂ ਤੇ ਗੱਲ ਚੱਲਦੀ ਆ ਉਦੋਂ ਕੰਜ਼ਰਵੇਟਿਵ ਲੀਡਰ ਆ ਕੇ ਕਹਿੰਦੇ ਨੇ ਕਿ ਭਾਈ ਲਿਬਰਲ ਕਰਾ ਕੁਛ ਨੀ ਰਹੀ, ਅੜਿੱਕਾ ਇਹ ਆਪ ਬਣ ਕੇ ਬੈਠੇ ਨੇ। ਫਿਰ ਇਹਨਾਂ ਨੇ ਲਿਬਰਲ ਵਾਲਿਆਂ ਨੇ ਇੱਕ ਸਕੀਮ ਇਹ ਕੱਢੀ ਕਿ ਇੰਸਟਾਡ ਆਫ ਦੈਟ ਕਿ ਸਾਰੇ ਦਾ ਸਾਰਾ ਜਿਹੜਾ ਬਿੱਲ ਆ ਉਹ ਹੀ ਸਟੱਕ ਹੋਇਆ ਰਹੇ, ਜਿਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਦੇ ਨਾਲ ਇਹ ਸਾਰੇ ਸਹਿਮਤ ਨੇ ਉਹ ਅਲੱਗ ਕਰਤੀਆਂ ਜਾਣ ਤੇ ਜਿਹੜੀਆਂ ਇਹ ਦੋ ਤਿੰਨ ਚੀਜ਼ਾਂ ਨੇ ਉਹ ਅਲੱਗ ਕਰ ਲੈਣ। ਉਹ ਇੱਕ ਤਾਂ ਹੁਣ ਬਿੱਲ C2 ਬਣ ਗਿਆ ਜਿੱਥੇ ਇਹ ਹਾਲੇ ਵੀ ਨਹੀਂ ਮੰਨੇ ਵੀ ਅਸੀਂ ਉਹ ਪਾਸ ਹੋਣ ਲੈਣਾ, ਤੇ ਉਹਦੇ ਵਿੱਚੋਂ ਇੱਕ ਬਿੱਲ ਜਿਹੜਾ ਸੀਗਾ ਉਹ C12 ਬਣ ਗਿਆ ਜਿਹੜਾ ਤਕਰੀਬਨ ਜਿਹੜਾ ਜੀ ਪਾਸ ਹੋ ਚੁੱਕਾ। ਹੁਣ ਕੀ ਆ ਵੀ ਜੇ ਮੈਜੋਰਿਟੀ ਸਰਕਾਰ ਹੈ ਤੇ ਫਿਰ ਸਰਕਾਰ ਵਾਸਤੇ ਸਾਰਾ ਕੁਛ ਜਿਹੜਾ ਉਹ ਸੌਖਾ ਹੋ ਜਾਂਦਾ, ਬਿੱਲ ਪਾਸ ਕਰਾਉਣੇ ਜਿਹੜੇ ਆ ਉਹ ਸੌਖੇ ਹੋ ਜਾਂਦੇ। ਹੁਣ ਕਈ ਬਿੱਲ ਜਿਹੜੇ ਆ ਜੀ ਉਹ ਸਦਨ ਦੇ ਵਿੱਚ ਪਾਸ ਹੋ ਗਿਆ, ਉਸ ਤੋਂ ਬਾਅਦ ਕਮੇਟੀ ਕੋਲ ਗਿਆ ਉੱਥੇ ਬਹਿਸ ਹੋਊਗੀ, ਉੱਥੇ ਸੈਨਟ ਦੇ ਵਿੱਚ ਜਿਹੜੇ ਜੀ ਉਹ ਸਾਈਨ ਹੋਣੇ ਹੁੰਦੇ ਆ। ਹੁਣ ਜਿਹੜਾ ਕਹਿ ਲਓ ਕਿ ਨਵਾਂ ਘਰ ਜਿਹੜਾ ਪਹਿਲੀ ਵਾਰੀ ਖਰੀਦਦਾ ਜਿਹੜੀ ਉਹਦੇ ਵਾਸਤੇ ਰਿਬੇਟ ਸੀਗੇ, ਉਹ ਰਿਬੇਟ ਦਾ ਬਿੱਲ ਜਿਹੜਾ ਕਦੋਂ ਦਾ ਪਾਸ ਹੋਇਆ ਪਰ ਹਾਲੇ ਤੱਕ ਸੈਨਟ ਨੇ ਸਾਈਨ ਨਹੀਂ ਕੀਤੇ। ਜਿੰਨ ਚਿਰ ਸਾਈਨ ਨਹੀਂ ਹੁੰਦੇ ਉਹਨਾਂ ਚਿਰ ਉਹਦਾ ਨੋਟੀਫਿਕੇਸ਼ਨ ਨਹੀਂ ਹੋਣਾ, ਉਹਨੇ ਤਾਂ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਭਾਈ ਜੇ ਤੁਸੀਂ ਅੱਜ ਕੋਈ ਜਿਹੜਾ ਫਸਟ ਟਾਈਮ ਹੋਮ ਬਾਇਰ ਆ ਉਹ ਘਰ ਖਰੀਦਣ ਜਾ ਰਿਹਾ ਵੀ ਉਹਦੇ ਚ ਕਿੰਨਾ ਫਾਇਦਾ ਹੋਣਾ, ਪ੍ਰੋਵਿੰਸ ਨੇ ਕੀ ਦੇਣਾ ਆ ਤੇ ਫੈਡਰਲ ਨੇ ਕੀ ਦੇਣਾ। ਸੋ ਕਈ ਚੀਜ਼ਾਂ ਜਿਹੜੀਆਂ ਨੇ ਜੀ ਉਹ ਇਸੇ ਤਰੀਕੇ ਦੇ ਨਾਲ ਲਮਕਦੀਆਂ ਆ ਰਹੀਆਂ ਜਾਂ ਫਿਰ ਲਮਕਾਈਆਂ ਜਾਂਦ ਕਰੀਆਂ। ਸੋ ਸਿਰਫ ਇੱਕ ਆਹ ਬੰਦੇ ਦੇ ਫਲੋਰ ਕ੍ਰੋਸ ਕਰਨ ਦੇ ਨਾਲ ਜਿਹੜੀ ਸਾਡੀ ਕੈਨੇਡਾ ਦੀ ਪੋਲੀਟਿਕਸ ਆ ਫੈਡਰਲ ਦੀ ਉਹਦੇ ਵਿੱਚ ਇੱਕ ਵੱਡੀ ਤਬਦੀਲੀ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਤੇ ਮੇਰਾ ਅਨੁਮਾਨ ਹੈ। ਬਾਕੀ ਦੇਖਦੇ ਹਾਂ ਕਿ ਅੱਗੇ ਜਾ ਕੇ ਕੀ ਬਣਦਾ। ਹੁਣ ਆਪਾਂ ਥੋੜੀ ਜਿਹੀ ਗੱਲ ਕਰੀਏ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਦੀ। ਉਸ ਤੋਂ ਪਹਿਲਾਂ ਇਹ ਗੱਲ ਦੱਸ ਦਈਏ ਕਿ ਜਿਹੜੇ ਬੰਦੇ ਸਿਸਟਮ ਨੂੰ ਮਿਸਯੂਜ਼ ਕਰਦੇ ਨੇ ਉਹ ਕਰਨ ਵਾਲਿਆਂ ਦੀ ਗਿਣਤੀ ਭਾਵੇਂ ਘੱਟ ਹੁੰਦੀ ਆ ਪਰ ਉਹਦੇ ਨਾਲ ਖਮਿਆਜ਼ਾ ਜਿਹੜਾ ਜੀ ਉਹ ਸਾਰਿਆਂ ਨੂੰ ਭੁਗਤਣਾ ਪੈਂਦਾ। ਹੁਣ ਜਿਸ ਢੰਗ ਦੇ ਨਾਲ ਮੈਂ ਆਹ ਸੋਸ਼ਲ ਮੀਡੀਆ ਦੀ ਗੱਲ ਕੀਤੀ ਆ ਕਿ ਚਾਹੇ ਕੋਈ ਟੀਮ ਵੇਚਣ ਵਾਲਾ, ਚਾਹੇ ਕੋਈ ਡੋਡੇ ਵੇਚਣ ਵਾਲਾ, ਚਾਹੇ ਕੋਈ ਕਾਰਾਂ ਰਾਈਡ ਆਫ ਕਰਾਉਣ ਵਾਲਾ, ਚਾਹੇ ਕੋਈ ਕਾਰਾਂ ਚੋਰੀ ਕਰਵਾਉਣ ਵਾਲਾ, ਚਾਹੇ ਕੋਈ ਬਾਰਡਰ ਟਪਾਉਣ ਵਾਲਾ, ਇਹ ਧੜੱਲੇ ਦੇ ਨਾਲ ਐਡਵਰਟਾਈਜ਼ਮੈਂਟ ਕਰ ਰਹੇ ਨੇ। ਇਸ ਤੋਂ ਇਲਾਵਾ ਤੁਸੀਂ ਖੰਭਿਆਂ ਦੇ ਉੱਪਰ ਐਡਵਰਟਾਈਜ਼ਮੈਂਟ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ ਨੇ, ਸੀਬਾ ਲੋਨ ਜਿਹੜਾ ਜੀ ਉਹ ਵੀ ਅਸੀਂ ਮਾਫ਼ ਕਰਵਾ ਦਿੰਦੇ ਹਾਂ, ਜੇ ਕਿਸੇ ਨੇ ਓਸੈਪ ਲੈਣੀ ਹੈ ਜੀ ਉਹ ਵੀ ਅਸੀਂ ਦਵਾ ਦਿੰਦੇ ਹਾਂ। ਰੇਡੀਓ ਪ੍ਰੋਗਰਾਮਾਂ ਦੇ ਉੱਪਰ ਆ ਕੇ ਇਹ ਐਡਵਰਟਾਈਜ਼ ਕੀਤਾ ਗਿਆ। ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਕੈਨੇਡਾ ਜਿਹੜਾ ਜੀ ਉਹ ਦੋ ਪੱਖਾਂ ਤੋਂ ਬਹੁਤ ਕਹਿ ਲਓ ਕਿ ਆਲਾ ਦਰਜੇ ਦਾ ਮੁਲਕ ਰਿਹਾ, ਹੈਲਥ ਤੇ ਐਜੂਕੇਸ਼ਨ। ਔਰ ਪਿਛਲੇ ਸਮੇਂ ਤੋਂ ਵੱਖ ਵੱਖ ਸਰਕਾਰਾਂ ਨੇ ਜਿਹੋ ਜਿਹੀਆਂ ਪਾਲਿਸੀ ਦੇ ਜਾਂਦੀਆਂ ਨੇ। ਸੋ ਇਹਨਾਂ ਦੋਨਾਂ ਹੀ ਸੈਕਟਰਸ ਦਾ ਜਿਹੜਾ ਬਿੜਾ ਗਰਕ ਕਰਨ ਦੇ ਵਿੱਚ ਕੋਈ ਕਸਰ ਛੱਡੀ ਨਹੀਂ। ਹੁਣ ਜੇ ਆਪਾਂ ਆਪਣੇ ਓਨਟੈਰੀਓ ਦੀ ਗੱਲ ਕਰ ਲਈਏ, ਜਦੋਂ ਸਟੀਵਨ ਰਾਜੇਹੁਰੀ ਐਜੂਕੇਸ਼ਨ ਮਿਨਿਸਟਰ ਸਨ, ਮੈਂ ਉਦੋਂ ਤੋਂ ਹੀ ਉਹਨਾਂ ਦਾ ਆਲੋਚਕ ਰਿਹਾ ਹਾਂ, ਕਿਉਂਕਿ ਬਹੁਤਾ ਸਿਆਪਾ ਜਿਹੜਾ ਜੀ ਪਿਆ ਦੇ ਵਿੱਚ ਕਾਲਜ ਖੁੱਲ ਗਏ ਜਿੱਥੇ 15-20 ਬੰਦੇ ਜਿਹੜੇ ਬਹਿ ਨਹੀਂ ਸਕਦੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉੱਥੇ ਸਟੂਡੈਂਟ ਭਰਤੀ ਕੀਤੇ ਜਾਂਦੇ ਸੀ। ਮਕਸਦ ਸੀਗਾ ਸਿਰਫ ਸਿਰਫ ਵੀਜ਼ੇ ਲਗਵਾ ਕੇ ਤੇ ਬੰਦਿਆਂ ਨੂੰ ਇੱਥੇ ਲੈ ਕੇ ਆਉਣਾ। ਐਜੂਕੇਸ਼ਨ ਜਿਹੜੀ ਹੈ ਜੀ, ਉਹਦਾ ਵਪਾਰੀਕਰਨ ਜਿਸ ਢੰਗ ਦੇ ਨਾਲ ਇਸ ਪਿਛਲੇ 7-8 ਸਾਲਾਂ ਦੇ ਵਿੱਚ ਹੋਇਆ, ਸ਼ਾਇਦ ਪਹਿਲਾਂ ਨਹੀਂ ਸੀ ਹੋਇਆ। ਹੁਣ ਜਿਹੜੇ ਬੰਦੇ ਨੌਸਰਬਾਜ਼ ਨੇ, ਹੁਣ ਜਿਨ੍ਹਾਂ ਨੇ ਤਾਂ ਪੈਸੇ ਬਣਾਉਣੇ ਸੀ, ਉਹਨਾਂ ਨੇ ਕਿੰਨੇ ਨੇ ਸਕੂਲ ਖੋਲ ਲੈ, ਕਾਲਜ ਖੋਲ ਲੈ। ਦੂਜੇ ਪਾਸੇ ਇਮੀਗ੍ਰੇਸ਼ਨ ਏਜੰਟ ਉਹ ਨਾਲ ਰਲ ਗਏ, ਜਿਹੜੇ ਇੰਡੀਆ ਵਾਲੇ ਏਜੰਟ ਸੀਗੇ ਉਹਨਾਂ ਨੇ ਵੀ ਹਿੱਸਾ ਪੱਤੀ ਪਾ ਕੇ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਸਕੂਲ ਖੋਲ ਲੈ। ਇਹਨਾਂ ਨੇ ਜੀ ਰੱਜ ਕੇ ਛਿੱਲ ਜਿਹੜੀ ਹੈ ਜੀ, ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਇਹਨਾਂ ਵੀਜ਼ਿਆਂ ਦੇ ਨਾਂ ਦੇ ਉੱਪਰ ਰੱਜ ਕੇ ਛਿੱਲ ਲਾਈ। ਉਹ ਤੋਂ ਬਾਅਦ ਜਿਹੜਾ ਉਸ ਦਾ ਪ੍ਰੋਗਰਾਮ ਹੈ, ਤੁਹਾਨੂੰ ਯਾਦ ਹੋਣਾ ਕਿ ਸ਼ਾਇਦ ਇਹ ਲਿਬਰਲ ਸਰਕਾਰ ਦੇ ਵੇਲੇ ਹੀ ਆ, ਜਿਹੜੀ ਯੂਨੀਵਰਸਿਟੀ ਸਨ ਉਹਨਾਂ ਦੀ ਜਿਹੜੀ ਫੀਸ ਸੀਗੀ ਉਹ ਫਰੀਜ਼ ਕਰ ਦਿੱਤੀ ਸੀ ਕਿ ਉਹ ਫੀਸ ਨਹੀਂ ਵਧਾ ਸਕਣਗੇ। ਉਸ ਤੋਂ ਇਲਾਵਾ ਜਿਹੜਾ ਉਸ ਐਪ ਦਿੱਤਾ, ਬਹੁਤਾ ਹਿੱਸਾ ਜਿਹੜਾ ਸੀਗਾ ਜੀ ਉਹ ਗ੍ਰਾਂਟ ਦੇ ਰੂਪ ਚ ਮਿਲਦਾ ਸੀ, ਤੇ ਕੁਝ ਕੁ ਹਿੱਸਾ ਜਿਹੜਾ ਆ ਉਹ ਲੋਨ ਵਜੋਂ ਸਟੂਡੈਂਟਸ ਨੂੰ ਵਾਪਸ ਕਰਨਾ ਪੈਂਦਾ ਸੀ। ਹੁਣ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਆ ਜੀ ਉਹ ਕਹਿ ਲਓ ਕਿ ਵੱਡੀ ਗਿਣਤੀ ਵਿੱਚ ਆਉਂਦੇ ਰਹੇ, ਉਹਨਾਂ ਨੇ ਛੋਟੇ ਛੋਟੇ ਜਿਹੜੀਆਂ ਦੁਕਾਨਾਂ ਸਨ ਉੱਥੋਂ ਲੈ ਕੇ ਜਿਹੜੇ ਜੈਨੂਅਨ ਕਾਲਜ ਸਨ ਜਾਂ ਫਿਰ ਯੂਨੀਵਰਸਿਟੀ ਸਨ, ਇਹਨਾਂ ਪਿਛਲੇ 7-8 ਸਾਲਾਂ ਦੇ ਵਿੱਚ ਉਹਨਾਂ ਨੇ ਰੱਜ ਕੇ ਪੈਸੇ ਬਣਾਏ। ਤੁਸੀਂ ਇਹਨਾਂ ਕਾਲਜ ਦੀਆਂ ਬਿਲਡਿੰਗਾਂ ਜਿਹੜੀਆਂ ਨੇ ਜੀ ਉਹਨਾਂ ਦੇ ਵਿੱਚ ਕਹਿ ਲਓ ਕਿ ਅਥਾਹ ਵਾਧਾ ਤੁਸੀਂ ਦੇਖਿਆ ਹੋਵੇਗਾ, ਬਿਲੀਅਨਸ ਆਫ ਡਾਲਰ ਜਿਹੜੇ ਜੀ ਉਹਨਾਂ ਨੇ ਕਮਾਏ। ਹੁਣ ਜੋ ਪਿਛਲੇ ਸਮੇਂ ਦੇ ਵਿੱਚ ਸਾਰਾ ਕੁਝ ਇਹ ਪੋਲੀਟੀਸਾਈਜ਼ ਹੋ ਗਿਆ, ਜਿਹੜੀ ਇਮੀਗ੍ਰੇਸ਼ਨ ਕਿਸੇ ਵੇਲੇ ਸਰਕਾਰਾਂ ਵਾਸਤੇ ਵੋਟਾਂ ਲੈਣ ਵਾਸਤੇ ਐਡਵਾਂਟੇਜ ਹੁੰਦੀ ਸੀ, ਉਹ ਇਸ ਪ੍ਰੋਗਰਾਮ ਦਾ ਕਰਕੇ ਡਿਸਐਡਵਾਂਟੇਜ ਬਣ ਗਈ। ਬਹੁਤ ਸਾਰੇ ਜਿਹੜੇ ਕੁਝ ਕੁ ਪ੍ਰਤੀਸ਼ਤ ਜਿਹੜੇ ਆਰਗਨਾਈਜ਼ ਕ੍ਰਾਈਮ ਦੇ ਵਿੱਚ ਪੈ ਗਏ, ਉਹਨਾਂ ਨੇ ਸਾਰਾ ਕੁਝ ਬਦਨਾਮੀ ਖੱਟੀ, ਉਹਨਾਂ ਦਾ ਖਮਿਆਜ਼ਾ ਜਿਹੜੇ ਜੈਨੂਅਨਲੀ ਬੱਚੇ ਕੰਮ ਕਰਨ ਵਾਲੇ ਸੀਗੇ, ਜਿਹੜੇ ਇੱਥੇ ਕਹਿ ਲਓ ਵੀ ਦਸਨੋਵਾਂ ਦੀ ਕਿਰਤ ਕਰਕੇ ਆਪਣਾ ਆਪ ਸਰਵਾਈਵ ਕਰਦੇ ਸੀ, ਉਹਨਾਂ ਨੂੰ ਵੀ ਉਸ ਚੀਜ਼ ਦਾ ਖਮਿਆਜ਼ਾ ਭੁਗਤਣਾ ਪਿਆ। ਫਿਰ ਇੱਥੇ ਉਦਾਂ ਦੇ ਹੀ ਸਕੂਲ ਕਾਲਜ ਜਿਹੜੇ ਸਨ ਉਹਨਾਂ ਵੱਲੋਂ ਤੇ ਨਾਲ ਫਿਰ ਉਹਨਾਂ ਦੇ ਏਜੰਟਾਂ ਵੱਲੋਂ ਧੜੱਲੇ ਦੇ ਨਾਲ ਇਹ ਐਡਵਰਟਾਈਜ਼ ਕੀਤਾ ਜਾਣ ਲੱਗ ਪਿਆ ਕਿ ਸਰਕਾਰ ਵੱਲੋਂ ਜਿਹੜੀ ਉਸ ਐਪ ਦੀ ਗ੍ਰਾਂਟ ਦਿੱਤੀ ਜਾਂਦੀ ਹੈ ਅਸੀਂ ਤੁਹਾਨੂੰ ਉਹ ਲੈ ਕੇ ਦਿਆਂਗੇ। ਕਈਆਂ ਨੇ ਇੱਥੋਂ ਤੱਕ ਵੀ ਪ੍ਰਚਾਰਿਆ ਕਿ ਤੁਸੀਂ ਸਿਰਫ ਸਾਡੇ ਕੋਲ ਆਓ, ਅਸੀਂ ਤੁਹਾਨੂੰ ਉਹ ਗ੍ਰਾਂਟ ਲੈ ਕੇ ਦਿਆਂਗੇ। ਉਹਨਾਂ ਨੇ ਆਪਣਾ ਸਕੂਲ ਖੋਲਿਆ ਵੀ ਉੱਥੇ ਤੁਸੀਂ ਭਾਈ ਇਹਦੇ ਵਿੱਚ ਐਡਮਿਸ਼ਨ ਲੈਣੀ ਹੈ, ਤੁਹਾਡੀਆਂ ਅਸਾਈਨਮੈਂਟਾਂ ਸਾਰਾ ਕੁਝ ਅਸੀਂ ਬਣਾਈ ਬਣਾਈ ਜਾਣਾ, ਤੁਹਾਨੂੰ ਆਉਣ ਦੀ ਵੀ ਲੋੜ ਨਹੀਂ, ਤੇ ਜਿੰਨੇ ਪੈਸੇ ਸਰਕਾਰ ਤੋਂ ਮਿਲਣੇ ਆ ਅੱਧੇ ਸਾਡੇ ਅੱਧੇ ਤੁਹਾਡੇ। ਹੁਣ ਇਸ ਨਾਂ ਇਸ ਸਾਰੇ ਕਾਸੇ ਦੇ ਉੱਪਰ ਜੋ ਇਸ ਨੂੰ ਮਿਸਯੂਜ਼ ਕੀਤਾ ਗਿਆ, ਇਹਨੂੰ ਅਬਿਊਜ਼ ਕੀਤਾ ਗਿਆ, ਅੱਜ ਦੀ ਤਰੀਕ ਦੇ ਵਿੱਚ ਵੀ ਚੱਲ ਰਹੇ ਨੇ। ਹੁਣ ਜਦੋਂ ਸਰਕਾਰਾਂ ਕੋਲ ਸਾਰੀਆਂ ਇਹ ਗੱਲਾਂ ਪਹੁੰਚੀਆਂ ਤੇ ਜਿਹੜੀਆਂ ਆਹ ਤਬਦੀਲੀਆਂ ਆਈਆਂ ਵੀ ਨੇ, ਹੁਣ ਇਹਦਾ ਖਮਿਆਜ਼ਾ ਜਿਹੜੇ ਅਸਲ ਦੇ ਵਿੱਚ ਜੈਨੂਅਨ ਸਟੂਡੈਂਟ ਨੇ ਜਿਹੜੇ ਅਸਲ ਦੇ ਵਿੱਚ ਪੜ੍ਹਨਾ ਚਾਹੁੰਦੇ ਨੇ, ਜਿਹੜੇ ਅਫੋਰਡੇਬਿਲਿਟੀ ਦੇ ਨਾਲ ਜੂਝ ਰਹੇ ਨੇ, ਉਹਨਾਂ ਸਾਰਿਆਂ ਨੂੰ ਇਹਦਾ ਖਮਿਆਜ਼ਾ ਵੀ ਭੁਗਤਣਾ ਪੈ ਰਿਹਾ। ਦੂਜੇ ਪਾਸੇ ਮੈਨੂੰ ਮੈਥ ਜਿਹੜਾ ਸੀਗਾ ਜੀ ਉਹ ਫੋਰਡ ਹੋਰਾਂ ਦਾ ਵੀ ਸਮਝ ਨਹੀਂ ਆਇਆ ਓਨੈਸਟਲੀ। ਇੱਕ ਪਾਸੇ ਤੁਸੀਂ ਬਿਲੀਅਨਸ ਆਫ ਡਾਲਰ ਜਿਹੜੇ ਆ ਜੀ ਉਹ ਮਦਦ ਇਹਨਾਂ ਜਿਹੜੇ ਸਾਡੇ ਵਿਦਿਅਕ ਅਦਾਰੇ ਨੇ ਉਹਨਾਂ ਵਾਸਤੇ ਅਨਾਊਂਸ ਕਰਤੀ ਆ, ਚੰਗੀ ਗੱਲ ਆ ਵੀ ਉਹ ਘਾਟੇ ਦੇ ਵਿੱਚ ਜਾ ਰਹੇ ਨੇ। ਘਾਟੇ ਚ ਕਿਉਂ ਜਾ ਰਹੇ ਨੇ? ਕਿਉਂਕਿ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਫਟ ਗਏ, ਜਿਹੜੀਆਂ ਫੀਸਾਂ ਉਹਨਾਂ ਨੇ ਲੈ ਕੇ ਆਉਣੀਆਂ ਸੀ ਉਹ ਫੀਸਾਂ ਜਿਹੜੀਆਂ ਜੀ ਇਹਨਾਂ ਨੂੰ ਆਉਣੋਂ ਹਟ ਗਈਆਂ, ਖਰਚੇ ਇਹਨਾਂ ਦੇ ਵੱਧ ਗਏ ਤੇ ਇਹ ਘੱਟ ਜਾਣ ਲੱਗ ਪਿਆ ਤੇ ਹੁਣ ਸਰਕਾਰ ਕਹਿੰਦੀ ਕੋਈ ਗੱਲ ਨੀ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ। ਠੀਕ ਆ, ਦੂਜੇ ਪਾਸੇ ਜਿਹੜੀ ਆ ਫਰੀਜ਼ ਲੱਗਾ ਸੀ ਵੀ ਇਹ ਫੀਸਾਂ ਨੀ ਵਧਾ ਸਕਣਗੇ ਉਹ ਫਰੀਜ਼ ਵੀ ਖਤਮ ਕਰਤਾ, ਇਹ ਵੀ ਕਹਿਤਾ ਤੁਸੀਂ ਚਲੋ ਫੀਸਾਂ ਵੀ ਵਧਾ ਲਓ ਭਾਵੇਂ 2.5% ਹੀ ਵਧਣੀ ਹੈ ਪਰ ਅਲਾਓ ਕਰਤਾ ਤੁਸੀਂ ਫੀਸਾਂ ਵੀ ਵਧਾ ਲਓ, ਇਹ ਵੀ ਉਹਨਾਂ ਦੇ ਪੱਖ ਵਾਲੀ ਗੱਲ ਹੋ ਗਈ। ਤੀਜੇ ਪਾਸੇ ਓਸੈਪ ਸੀ ਉਹਦਾ ਵੀ ਸਾਰਾ ਕੁਛ ਜਿਹੜਾ ਉਹ ਚੇਂਜ ਕਰਤਾ, ਓਸੈਪ ਦੇ ਵਿੱਚੋਂ ਬਹੁਤਾ ਭਾਗ ਜਿਹੜਾ ਸੀਗਾ ਉਹ ਪਹਿਲਾਂ ਗ੍ਰਾਂਟ ਦੇ ਰੂਪ ਚ ਸੀਗਾ, ਕੁਝ ਕੁ ਹਿੱਸਾ ਜਿਹੜਾ ਸੀ ਵਾਪਸ ਕਰਨਾ ਪੈਂਦਾ ਸੀ ਤੇ ਹੁਣ ਕੀ ਕਰਤਾ ਵੀ ਬਹੁਤਾ ਹਿੱਸਾ ਜਿਹੜਾ ਲੋਨ ਦੇ ਵਿੱਚ ਰੂਪ ਦੇ ਵਿੱਚ ਹੋਵੇਗਾ ਜਿਹੜਾ ਵਾਪਸ ਕਰਨਾ ਪਵੇਗਾ ਵਿਦਿਆਰਥੀ ਨੂੰ ਤੇ ਜਿਹੜਾ ਥੋੜਾ ਹਿੱਸਾ ਹੋਵੇਗਾ 25% ਲਾਗੇ ਛਾਗੇ ਉਹ ਜਿਹੜੀ ਉਹ ਗ੍ਰਾਂਟ ਹੋਵੇਗੀ। ਸੋ ਅਸਲ ਦੇ ਵਿੱਚ ਤੇ ਉਹ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਉਹਨਾਂ ਦੇ ਜਿਹੜੇ ਮਾਪੇ ਨੇ ਇਹ ਸਾਰੇ ਦਾ ਸਾਰਾ ਜਿਹੜਾ ਬੋਝ ਆ ਉਹ ਉਹਨਾਂ ਤੇ ਹੀ ਪਿਆ, ਟੈਕਸਪੇਅਰ ਦਾ ਹੀ ਪਿਆ ਨਾ। ਇਹਨਾਂ ਸਾਡੀਆਂ ਯੂਨੀਵਰਸਿਟੀਜ਼ ਨੂੰ ਕਾਲਜਿਸ ਨੂੰ ਜੇ ਬਿਲੀਅਨਸ ਆਫ ਡਾਲਰ ਜਿਹੜੇ ਉਹ ਵੀ ਟੈਕਸਪੇਅਰ ਦੀ ਮਨੀ ਉਹਨਾਂ ਨੂੰ ਚਲ ਗਈ, ਦੂਜੇ ਪਾਸੇ ਜਿਹੜੀ ਗ੍ਰਾਂਟ ਮਿਲਦੀ ਸੀ ਉਹ ਸਭ ਦੇ ਰੂਪ ਦੇ ਵਿੱਚ ਭਾਵੇਂ ਕਿ ਕੁਝ ਬਜਾਏ ਇਸ ਦੇ ਕਿ ਜਿਹੜੇ ਠੱਗੀ ਮਾਰਦੇ ਆ ਉਹਨਾਂ ਦੀ ਗਿੱਚੀ ਫੜੀ ਜਾਵੇ ਤੇ ਸਾਰੀ ਸਾਰੀ ਗਾਜ ਜਿਹੜੀ ਆ ਜੀ ਉਹ ਜਿਹੜੇ ਜੈਨੂਨ ਜਵਾਕ ਨੇ ਜਾਂ ਉਹਨਾਂ ਦੇ ਮਾਪੇ ਨੇ ਉਹ ਨਾ ਸਾਡੇ ਜਿਹੜੀ ਉਹ ਡਿੱਗੀ ਹੈ। ਜਿਹੜਾ ਗ੍ਰਾਂਟਾਂ ਵਾਲਾ ਗੋਰਖ ਧੰਦਾ ਉਹਦੇ ਵਿੱਚ ਵੀ ਪਿਛਲੇ ਦਿਨਾਂ ਤੋਂ ਕਿੰਨੀਆਂ ਬੇਨਿਯਮੀਆਂ ਸਾਹਮਣੇ ਆਈਆਂ ਨੇ, ਅਸਕਿੱਲ ਡਿਵੈਲਪਮੈਂਟ ਦੇ ਨਾਂ ਦੇ ਉੱਪਰ ਇਹੋ ਜਿਹੇ ਆਹੂ ਲਾਏ ਨੇ ਲੋਕਾਂ ਨੇ ਵੀ ਕਹਿਣ ਦੀ ਗੱਲ ਕੋਈ ਨੀ। ਆ ਬ੍ਰਹਮਟਨ ਦੇ ਵਿੱਚ ਹੁਣ ਜਿਹੜੀਆਂ ਨੋਮੀਨੇਸ਼ਨ ਹੋਣੀਆਂ ਨੇ ਇਹਦੇ ਵਿੱਚ ਇੱਕ ਦੋ ਕੈਂਡੀਡੇਟਸ ਨੇ, ਖਾਸ ਕਰਕੇ ਇੱਕ ਉਹਦਾ ਨਾਂ ਜ਼ਿਕਰ ਆਉਂਦਾ ਸੀ ਵੀ 5.2 million ਅਖਬਾਰਾਂ ਦੀਆਂ ਸੁਰੱਖਿਆ ਬਣੀਆਂ। ਆ ਇੱਕ ਹੋਰ ਭਾਊ ਬੜਾ ਬੀਬਾ ਜਿਹਾ ਉਹਨੇ ਵੀ ਇਲੈਕਸ਼ਨ ਲੜੀ ਸੀ, ਉਹ ਕਿਸੇ ਤੇ ਇੱਕ ਹੋਰ ਸੰਸਥਾ ਦੇ ਨਾਲ ਕੰਮ ਕਰਦਾ ਸੀ, ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਉਹਦੇ ਬਾਰੇ ਜ਼ਿਕਰ ਕਰਾਂਗੇ। ਉਹਨੇ ਵੀ ਇੱਕ ਨਾਨ ਪ੍ਰੋਫਿਟ ਕਹਿੰਦੇ ਆਰਗੇਨਾਈਜੇਸ਼ਨ ਬਣਾਈ ਹੈ, ਕਾਗਜ਼ੀ ਪੱਤਰੀ ਨੂੰ ਕੰਮ ਕਰਨ ਆਉਂਦਾ ਸੀ, ਪਹਿਲੇ ਸਾਲ $2 lakh ਤੇ ਦੂਜੇ ਸਾਲ $12 lakh ਗ੍ਰਾਂਟ ਲੈ ਕੇ ਤੇ ਉਹ ਬੱਤੂ ਬਹਿ ਗਿਆ। ਤੇ ਜੇ ਸੰਸਥਾ ਨਾਲ ਕੰਮ ਕਰਦਾ ਸੀ ਉਹਨੂੰ ਮੁੜ ਕੇ ਅੰਗੂਠਾ ਦਿਖਾਤਾ, ਭਾਈ ਤੁਰੇ ਵਰੋ ਤੁਸੀਂ ਕੌਣ ਹੁੰਦੇ ਮੈਨੂੰ ਪੁੱਛਣ ਵਾਲੇ। ਹੁਣ ਕਈਆਂ ਬੰਦਿਆਂ ਦਾ ਹੱਥ ਟਿਕਿਆ ਗ੍ਰਾਂਟਾਂ ਲੈਣ ਤੇ, ਉਹਨਾਂ ਨੂੰ ਧੜਾ ਧੜ ਗ੍ਰਾਂਟਾਂ ਜਾ ਰਹੀਆਂ ਨੇ। ਅਜੋ ਪਿਛਲੇ ਦਿਨ ਇੱਕ ਹੋਇਆ ਨੀ ਸੀ ਵੀ ਰੱਬ ਕਰੇ ਭਲਾ ਵੀ ਜਿਹੜੇ ਸੀਗੀਆਂ ਬੀਬੀਆਂ ਸਟ੍ਰਿਪ ਕਲੱਬਾਂ ਦੇ ਕੰਮ ਕਰਨ ਜਿਹਨਾਂ ਨੇ ਉਹਨਾਂ ਦੇ ਸਕਿੱਲ ਡਿਵੈਲਪਮੈਂਟ ਵਾਸਤੇ ਗ੍ਰਾਂਟਾਂ। ਉਜ ਤੱਕ ਪੰਜਾਬੀ ਦੀ ਕਹਾਵਤ ਨੀ ਵੀ ਚੋਰਾਂ ਦਾ ਮਾਲ ਤੇ ਲਾਠੀਆਂ ਤੇ ਗਜ, ਇਹ ਹਿਸਾਬ ਕਿਤਾਬ ਜਿਹੜਾ ਸਾਡੇ ਇੰਟੈਰੀਅਰ ਵਿੱਚ ਚੱਲਣ ਡਿਆ ਸੀ। ਕੀ ਕੀਤਾ ਜਾਵੇ, ਦਿਨੋ ਦਿਨ ਹੀ ਕਹਿ ਲਓ ਵੀ ਹੁਣ ਜਿਹਨਾਂ ਦਾ ਰਸੂਤ ਆਇਆ ਉਹ ਤਾਂ ਆਹੂ ਲਾ ਰਹੇ ਨੇ ਤੇ ਕਈ ਜਿਹੜੇ ਸਾਡੇ ਅੱਗੇ ਝੂਰੀ ਜਾਂਦੇ ਨੇ ਉਹ ਵੱਖਰੇ ਨੇ। ਆਪਾਂ ਇੱਕ ਨਿੱਕੀ ਜਿਹੀ ਲਈਏ ਬ੍ਰੇਕ, ਉਹ ਤੋਂ ਬਾਅਦ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਹਾਂ ਜੀ। 416-6
ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਚਾਹੁੰਦੇ ਹੋ, ਆਪਣੇ ਪਿਆਰਾਂ ਨੂੰ ਕੈਨੇਡਾ ਵਿੱਚ ਮੰਗਵਾਉਣਾ ਚਾਹੁੰਦੇ ਹੋ, ਜਾਂ ਫਿਰ ਇੱਥੇ ਆਏ ਹੋ ਤੇ ਇੱਥੇ ਪੱਕੇ ਹੋਣ ਦੇ ਮੌਕੇ ਲੱਭਣਾ ਚਾਹੁੰਦੇ ਹੋ, ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ ਹੋ, ਪੀਆਰ ਵਾਸਤੇ ਸਲਾਹ ਮਸ਼ਵਰਾ ਚਾਹੀਦਾ ਹੈ, ਤਾਂ ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰਾਂ ਨਾਲ ਸੰਪਰਕ ਕਰੋ। ਜਾਣਕਾਰੀ ਲਈ 647-6463000 647-646-3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
घर मकान या दुकान प्रॉपर्टी दी हर मुश्किल नु करे आसान
काबिल ते ईमानदार सेल्स रिप्रेजेंटेटिव राणा रणधीर सिंह सिद्धू जेडे ब्रैमटन ते मिसिसागा तो अपने भरोसेमंद सेवा मा प्रदान कर देने
आज ही कॉल करो 905-915-8484
905-915-8484 कार खरीदना है या प्रॉपर्टी विच इन्वेस्ट करके चंगा प्रॉफिट हासिल करना है
कॉल करो रॉयल लिपिज फ्लावर सिटी रियल्टी दे राणा रणधीर सिंह सिद्धू नु
ਉਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੀਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਅਸਟੇਟ ਐਕਸਪਰਟ
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ ਹੋ ਗਿਆ ਨਾ ਹੈਰਾਨ ਕੋਈ ਗੱਲ ਨਹੀਂ ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ ਮੇਰੀ ਜਾਣਕਾਰੀ ਲਈ ਰਿਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3046
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ ਸਾਰੇ ਪਰਿਵਾਰ ਨੇ ਇਕੱਠਾ ਹੋਣਾ ਰੌਣਕਾਂ ਲੱਗਣੀਆਂ ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ ਸਪਰੈਂਜਾ ਬੈਂਕੁਇਟ ਹਾਲ ਆਓ ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼ ਰਿਸੈਪਸ਼ਨਸ ਪ੍ਰੀ ਵੈਡਿੰਗ ਫੰਕਸ਼ਨਸ ਐਨੀਵਰਸਰੀਜ਼ ਬਰਥਡੇਜ਼ ਕਾਰਪੋਰੇਟ ਇਵੈਂਟਸ ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ Sprenza Banquet Hall, 510 Deerhurst Drive, Brampton. Call karo 905-793-3458. 905-793-3458.
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੈ ਕਿ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਬਾਅਦ ਵਿੱਚ ਕਿਸੇ ਨੇ ਗੱਲਬਾਤ ਕਰਨੀ ਹੋਵੇ ਤਾਂ ਬਾਰਡ ਸਾਹਿਬ ਦਾ ਫੋਨ ਨੰਬਰ ਹੈ 647-300-3436। ਮੇਰਾ ਫੋਨ ਨੰਬਰ ਹੈ 905-915-8484। ਇੱਕ ਵਾਰ ਫੇਰ ਯਾਦ ਕਰਾ ਦਈਏ ਕਿ ਬਾਹਰ ਮੌਸਮ ਜਿਹੜਾ ਜੀ ਉਹ ਵਾਹਵਾ ਗੁੰਝਲਦਾਰ ਹੈ। ਜੇ ਤੁਸੀਂ ਸੜਕ ਤੇ ਹੋ ਤਾਂ ਜਸਟ ਬੀ ਕੇਅਰਫੁਲ, ਆਪ ਸੰਭਲ ਕੇ ਚਲਾਉਣਾ ਹੀ ਆ, ਪਰ ਦੂਜੇ ਪਾਸੇ ਦੂਜਿਆਂ ਤੋਂ ਵੀ ਬਚਣਾ। ਕਈ ਕੋਲ ਦੀ ਕਹਿ ਲਓ ਵੀ ਹਨੇਰੀ ਬਣੇ ਆਉਂਦੇ ਹੁੰਦੇ ਆ, ਉਹਨਾਂ ਤੋਂ ਬਚਣ ਦੀ ਲੋੜ ਆ। ਜਿਨ੍ਹਾਂ ਦੀ ਇਹ ਪਹਿਲੀ ਵਿੰਟਰ ਹੈ ਤੇ ਹੁਣ ਤੱਕ ਭਾਈ ਤੁਸੀਂ ਕਿਸੇ ਭਸੂੜੀ ਤੋਂ ਬਚੇ ਹੋ, ਜਰਾ ਬਚ ਕੇ, ਕਿਉਂਕਿ ਇੱਥੇ ਤਲਕਣ ਲੱਗਿਆ ਜਿਹੜਾ ਜੀ ਉਹ ਪਤਾ ਨਹੀਂ ਲੱਗਦਾ। ਕੱਲ 17 ਫਰਵਰੀ ਸੀ ਤੇ ਕੱਲ ਦੇ ਦਿਨ ਮੈਂ 1994 ਦੇ ਵਿੱਚ ਕੈਨੇਡਾ ਉਤਰਿਆ ਸੀ। ਮੌਸਮ ਲਗਭਗ ਇਹੋ ਜਿਹਾ ਸੀਗਾ ਵੀ +5-6 ਡਿਗਰੀ ਤਾਪਮਾਨ ਸੀ, ਬਰਫ਼ ਉਦੋਂ ਤਾਜ਼ੀ ਤਾਜ਼ੀ ਪੈ ਕੇ ਹਟੀ ਸੀ ਤੇ ਮੌਸਮ ਬੜਾ ਸੁਹਾਵਣਾ ਸੀ ਤੇ ਲੱਗਿਆ ਵੀ ਲੈ ਵੀ ਵਾਹ ਜੀ ਵਾਹ, ਕਹਿ ਲਓ ਵੀ ਸਾਰੇ ਪਾਸੇ ਚਿੱਟਾ ਹੀ ਚਿੱਟਾ। ਚਿੱਟਾ ਉਹ ਨਹੀਂ ਵੀ ਜਿਹੜਾ ਅੱਜ ਬਰਫ਼ ਵਾਲਾ ਚਿੱਟਾ। ਮੈਨੂੰ ਯਾਦ ਆ ਵੀ ਕਿਉਂਕਿ ਉਦੋਂ ਮੈਂ ਆਂਡਾ ਮੀਟ ਨਹੀਂ ਸੀ ਖਾਂਦਾ ਹੁੰਦਾ, ਇਸੇ ਕਰਕੇ ਸਹੁਰੇ ਵੀਰੇ ਜਿਹੜੇ ਸੀ ਉਹ ਵੈਸ਼ ਨੂੰ ਮੁੰਡਾ ਲੱਭ ਕੇ ਲਿਆਏ ਸੀ ਤੇ ਜਹਾਜ਼ ਉੱਥੋਂ ਕਰ ਲਿਆ ਜੀ। ਏਅਰ ਫਰਾਂਸ ਆਉਂਦੀ ਸੀਗੀ ਪੈਰਿਸ ਤੱਕ, ਉਸ ਤੋਂ ਬਾਅਦ ਫਿਰ ਕਹਿ ਲਓ ਕਿ ਜਿਹੜੀ ਕੈਨੇਡੀਅਨ ਏਅਰਲਾਈਨ, ਉਹ ਆਪਣੀਆਂ ਵੀ ਇਹ 3 ਏਅਰਲਾਈਨ, ਇੱਕ ਕੈਨੇਡਾ 3000, ਇੱਕ ਕੈਨੇਡੀਅਨ ਏਅਰਲਾਈਨ ਤੇ ਇੱਕ ਏਅਰ ਕੈਨੇਡਾ ਸੀ, ਜਿਹਦੇ ਵਿੱਚੋਂ ਕੈਨੇਡਾ 3000 ਵੀ ਬੰਦ ਹੋ ਗਈ ਸੀ ਤੇ ਕੈਨੇਡੀਅਨ ਵੀ ਬੰਦ ਹੋ ਗਈ ਸੀ। ਸੋ ਮੇਰੀ ਪੈਰਿਸ ਤੋਂ ਲੈ ਕੇ ਟੋਰਾਂਟੋ ਤੱਕ ਕੈਨੇਡੀਅਨ ਏਅਰਲਾਈਨ ਸੀ ਤੇ ਪਿਛਲੇ ਪਾਸੇ ਉਹ ਦਿੱਲੀ ਤੋਂ ਲੈ ਕੇ ਪੈਰਿਸ ਤੱਕ ਜਿਹੜੀ ਸੀਗੀ ਉਹ ਏਅਰ ਫਰਾਂਸ ਸੀ ਤੇ ਉੱਥੇ ਉਹਨਾਂ ਨੇ ਵੀ ਕੁਛ ਨਾ ਦਿੱਤਾ ਜੀ, ਕਹਿੰਦੇ ਨੇ ਵੈਜੀ ਸਾਡੇ ਕੋਲ ਹੈ ਨਹੀਂ। ਤੇ ਜਦੋਂ ਆਪਾਂ ਪਹਿਲੀ ਵਾਰੀ ਇੱਧਰ ਨੂੰ ਆਉਂਦੇ ਹਾਂ ਤੇ ਸੈਲਡ ਉਹ ਆਪਾਂ ਨੂੰ ਪੱਠੇ ਲੱਗਦਾ ਅੰਦਰ ਵੀ ਕਿੱਥੇ ਪੱਠੇ ਖਾਣੇ ਆ, ਛੱਡੋ ਪਰਾਂ ਭੁੱਖੇ ਉੱਥੋਂ ਆਏ। ਇੱਕ ਕੋਈ ਮੈਨੂੰ ਜਦ ਕੋਈ ਮੇਰੇ ਉੱਤੋਂ ਜਿਸ ਉਮਰ ਦਾ ਮੈਂ ਹੁਣ ਆ ਇਸ ਉਮਰ ਦੇ ਸਨ ਤੇ ਉਹ ਵਿਚਾਰੇ ਰਿਫਿਊਜੀ ਪੱਕੇ ਹੋ ਕੇ ਤੇ ਵਾਪਸ ਇੰਡੀਆ ਜਾ ਕੇ ਤੇ ਵਿਆਹ ਕਰਾ ਕੇ ਆਏ ਸੀ ਉੱਥੋਂ ਵਡੇਰੀ ਉਮਰ ਦੇ ਵਿੱਚ ਤੇ ਹੈਲੋ ਹਾਈ ਹੋਈ ਉੱਥੇ ਤਕਰੀਬਨ 7 ਘੰਟੇ ਦੀ ਸਟੇ ਸੀ ਤੇ ਉੱਥੇ ਵੀ ਕੁਛ ਕਿਉਂਕਿ ਉੱਥੇ ਸਾਰੇ ਫ੍ਰੈਂਚ ਬੋਲਦੇ ਆ ਤੇ ਉਦੋਂ ਸਾਡੀ ਵੀ ਅੰਗਰੇਜ਼ੀ ਜਿਹੜੀ ਆ ਜੀ ਫੜ ਫੁੜ ਕੇ ਬੁੱਤਾ ਸਾਰ ਵਾਲੀ ਹੁੰਦੀ ਸੀ ਉਹ ਕਿਤੇ ਲਿਆਏ ਸੀ ਬਣਾ ਕੇ ਪਿੰਨੀਆਂ ਉੱਥੋਂ ਤੇ ਉਹਦੇ ਮੇਰੀ ਨਾਲ ਦੀ ਸੀਟ ਤੇ ਨਹੀਂ ਸੀ ਤਕਰੀਬਨ 3-4 ਸੀਟਾਂ ਛੱਡ ਕੇ ਸੀ ਤੇ ਉਹਨੇ ਸਾਰੀ ਵਾਰਡ ਹੀ ਨੋਟ ਕੀਤਾ ਕਿ ਇਸ ਜਵਾਕ ਨੇ ਤਾਂ ਖਾਧਾ ਕੁਛ ਨੀ ਉਹ ਮੈਨੂੰ ਕਹਿੰਦੇ ਖਾਧਾ ਖੁਦਾ ਕੁਛ ਮੈਂ ਕਿਹਾ ਨਹੀਂ ਯਾਰ ਵੀ ਮੈਂ ਵੈਜੀਟੇਰੀਅਨ ਆ ਤੇ ਉਹ ਕਹਿੰਦੇ ਸੀ ਵੈਜੀ ਸਾਡੇ ਕੋਲ ਹੈ ਨੀ ਤੇ ਉਹ ਕਹਿੰਦੇ ਕੋਈ ਗੱਲ ਨੀ ਮੇਰੇ ਕੋਲ ਪਿੰਨੀਆਂ ਹੈਗੀਆਂ ਫਿਰ ਜੀ ਅਸੀਂ ਉੱਥੇ ਸਟੇ ਦੇ ਦੌਰਾਨ ਦੋ ਦੋ ਪਿੰਨੀਆਂ ਉੱਥੇ ਬਹਿ ਕੇ ਖਾਧੀਆਂ ਫਿਰ ਬਾਅਦ ਦੇ ਵਿੱਚ ਜਦੋਂ ਅਗਲੀ ਫਲਾਈਟ ਦੇ ਵਿੱਚ ਚੜੇ ਆ ਇੱਥੋਂ ਵਾਲੀ ਜਿਹੜੀ ਸੀ ਕੈਨੇਡੀਅਨ ਏਅਰਲਾਈਨ ਉਹ ਵੀ ਮੁੱਕਰ ਗਿਆ ਵੀ ਸਾਡੇ ਕੋਲ ਵੈਜੀਟੇਰੀਅਨ ਹੈ ਨੀ ਫਿਰ ਉਹ ਕਹਿੰਦੇ ਵੀ ਚਾਹ ਦਿਓ ਫਿਰ ਉਹਨਾਂ ਨੇ ਪਤਲੀ ਜਿਹੀ ਚਾਹ ਬਣਾ ਕੇ ਦਿੱਤੀ ਗਰਮ ਪਾਣੀ ਸੀਗਾ ਤੇ ਦੋ ਦੋ ਪਿੰਨੀਆਂ ਫਿਰ ਅਸੀਂ ਉੱਥੇ ਖਾਧੀਆਂ ਜਹਾਜ਼ ਦੇ ਵਿੱਚ ਵੀ 17 ਤਰੀਕ ਨੂੰ ਕਹਿ ਲਓ ਵੀ ਇਹਨਾਂ ਘੰਟਿਆਂ ਦੇ ਵਿੱਚ 4 ਪਿੰਨੀਆਂ ਖਾ ਕੇ ਤੇ ਯਾਰ ਹੋਣੀ ਕੈਨੇਡਾ ਪਹੁੰਚ ਗਿਆ ਸੀ 32 ਸਾਲ ਹੋ ਗਏ ਜੀ ਔਰ ਇਸ ਕੈਨੇਡਾ ਨੇ ਬਹੁਤ ਕੁਛ ਦਿੱਤਾ ਬਹੁਤ ਸੁਪਨੇ ਜਿਹੜੇ ਆਪਾਂ ਕਹਿ ਲਓ ਵੀ ਕਿਉਂਕਿ ਜਦੋਂ ਮਾਪਿਆਂ ਦੇ ਉੱਪਰ ਆਪਾਂ ਡਿਪੈਂਡੈਂਟ ਹੁੰਦੇ ਹਾਂ ਤੇ ਕਈ ਤੁਹਾਡੀਆਂ ਰੀਝਾਂ ਹੁੰਦੀਆਂ ਨੇ ਕੋਈ ਸੁਪਨੇ ਹੁੰਦੇ ਨੇ ਜਿਹੜੇ ਤੁਸੀਂ ਪੂਰੇ ਕਰਨੇ ਚਾਹੁੰਦੇ ਹੋ ਤੇ ਮਾਪੇ ਤੁਹਾਡੇ ਅਲਾਓ ਨਹੀਂ ਕਰਦੇ ਹੁੰਦੇ ਤਾਂ ਆਪਾਂ ਉਹ ਨਹੀਂ ਕਰ ਸਕਦੇ ਇਹ ਮੁਲਕ ਜਿਹੜਾ ਜੀ ਉਹ ਤੁਹਾਨੂੰ ਕਹਿ ਲਓ ਕਿ ਫਾਈਨੈਂਸ਼ੀਅਲ ਤੌਰ ਦੇ ਉੱਪਰ ਵੀ ਤੇ ਵਿਚਾਰਧਾਰਕ ਤੌਰ ਦੇ ਉੱਪਰ ਵੀ ਆਜ਼ਾਦ ਬਣਾਉਂਦਾ ਤੇ ਉਹ ਸੁਪਨੇ ਸਾਕਾਰ ਕਰਨ ਦੇ ਵਿੱਚ ਇਸ ਮੁਲਕ ਦਾ ਬੜਾ ਵੱਡਾ ਯੋਗਦਾਨ ਔਰ ਸਾਨੂੰ ਹਮੇਸ਼ਾ ਹੀ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ ਜੀ ਮੈਂ ਤਾਂ ਬਹੁਤ ਹੁੰਦਾ ਜੀ ਭਾਵੇਂ ਸਾਡੀ ਜਨਮ ਭੂਮੀ ਜਿਹੜੀ ਹੈ ਜੀ ਉਹ ਭਾਰਤ ਆ ਪੰਜਾਬ ਸਾਡਾ ਤੇ ਉਹਨਾਂ ਨਾਲ ਵੀ ਹੈ ਉੱਥੇ ਹੈ ਪਰ ਸਾਡੇ ਜਵਾਕਾਂ ਦੀ ਜਨਮ ਭੂਮੀ ਜਿਹੜੀ ਹੈ ਜੀ ਉਹ ਕੈਨੇਡਾ ਆ ਉਹਨਾਂ ਨੂੰ ਇੱਥੋਂ ਨਾਲ ਮੋਹ ਹੈ ਔਰ ਮੈਂ ਅੱਗੇ ਵੀ ਇਹ ਗੱਲ ਕਰਦਾ ਹੁੰਦਾ ਵੀ ਜਿਸ ਮੁਹੱਬਤ ਨਾਲ ਜਿਸ ਖਲੂਸ ਨਾਲ ਜਿਸ ਫਰਾਕ ਦਿਲੀ ਦੇ ਨਾਲ ਇਸ ਮੁਲਕ ਨੇ ਸਾਨੂੰ ਅਪਣਾਇਆ ਔਰ ਸਾਨੂੰ ਵੀ ਇਹ ਮੁਲਕ ਨੂੰ ਉਸੇ ਹੀ ਫਰਾਕ ਦਿਲੀ ਨਾਲ ਅਪਣਾਉਣ ਦੀ ਜ਼ਰੂਰਤ ਹੈ ਔਰ ਕੈਨੇਡੀਅਨ ਹੋਣ ਤੇ ਮਾਣ ਮਹਿਸੂਸ ਹੁੰਦਾ ਜੀ ਔਰ ਹਮੇਸ਼ਾ ਧੰਨਵਾਦੀ ਸੀ ਧੰਨਵਾਦੀ ਹਾਂ ਤੇ ਧੰਨਵਾਦੀ ਰਹਾਂਗੇ ਬਹੁਤ ਸਾਰੇ ਹੋਰ ਜਿਹੜੇ ਸਾਡੇ ਸੱਜਣ ਮਿੱਤਰ ਨੇ ਜੀ ਕੱਲ ਮੱਖਣ ਬਰਾੜ ਹੋਰਾਂ ਦਾ ਮੈਸੇਜ ਆਇਆ ਜੀ ਕਿ ਉਹਨਾਂ ਨੂੰ 46 ਸਾਲ ਇੱਥੇ ਆਇਆ ਨੂੰ ਹੋ ਗਿਆ ਜੀ ਅਵਤਾਰ ਰੱਖੜਾ ਹੋਰੀ ਸਾਡੇ ਮੀਡੀਆ ਦੇ ਮਿੱਤਰ ਨੇ ਉਹਨਾਂ ਨੂੰ 52 ਸਾਲ ਇੱਥੇ ਆਇਆ ਨੂੰ ਹੋ ਗਿਆ ਸੋ ਕਈ ਕਈ ਪੀੜ੍ਹੀਆਂ ਜਿਹੜੀਆਂ ਨੇ ਜੀ ਉਹ ਇੱਥੇ ਆਇਆ ਨੂੰ ਹੋ ਗਿਆ ਔਰ ਜਿਹੜੀਆਂ ਮਾਈਗ੍ਰੇਟਿੰਗ ਕਮਿਊਨਿਟੀਜ਼ ਹੁੰਦੀਆਂ ਨੇ ਤਕਰੀਬਨ ਉਹਨਾਂ ਨੂੰ ਸੇਮ ਹੀ ਮਰਹਲਿਆਂ ਵਿੱਚ ਦੀ ਫੇਜ਼ ਵਿੱਚ ਲੰਘਣਾ ਪੈਂਦਾ ਸੋ ਜਿਹਨਾਂ ਫੇਜ਼ ਵਿੱਚ ਹੀ ਆਪਾਂ ਲੰਘ ਰਹੇ ਹਾਂ ਸੋ ਸਮਾਜ ਨੂੰ ਬਿਹਤਰ ਬਣਾਉਣ ਦੇ ਲਈ ਆਪਾਂ ਕੋਈ ਯੋਗਦਾਨ ਪਾ ਸਕਦੇ ਹਾਂ ਸੋ ਸਾਨੂੰ ਹੋਣਾ ਚਾਹੀਦਾ ਰਮਜ਼ਾਨ ਦਾ ਪਵਿੱਤਰ ਮਹੀਨਾ ਜਿਹੜਾ ਜੀ ਉਹ ਸ਼ੁਰੂ ਹੋ ਚੁੱਕਾ ਰੋਜ਼ੇ ਜਿਹੜੇ ਨੇ ਜੀ ਸ਼ੁਰੂ ਹੋ ਚੁੱਕੇ ਨੇ ਔਰ ਸਾਰੇ ਹੀ ਜਿਹੜਾ ਸਾਡਾ ਮੁਸਲਿਮ ਭਾਈਚਾਰਾ ਉਹਨਾਂ ਨੂੰ ਇਸ ਪਵਿੱਤਰ ਮਹੀਨੇ ਦੀਆਂ ਮੁਬਾਰਕਾਂ ਜੀ ਔਰ ਪਰਮਾਤਮਾ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖੇ ਇਹ ਸੀ ਅੱਜ ਦਾ ਪ੍ਰੋਗਰਾਮ ਬਾਕੀ ਦੀਆਂ ਗੱਲਾਂ ਬਾਤ ਆਪਾਂ ਕੱਲ ਦੇ ਪ੍ਰੋਗਰਾਮ ਚ ਕਰਾਂਗੇ ਔਰ ਰੀਅਲ ਅਸਟੇਟ ਬਾਬਤ ਕੋਈ ਵੀ ਸਲਾਹ ਮਸ਼ਵਰਾ ਚਾਹੀਦਾ ਹੋਵੇ ਤੇ ਬਰਾੜ ਸਾਹਿਬ ਦਾ ਫੋਨ ਨੰਬਰ 647-384-36 ਮੇਰਾ ਫੋਨ ਨੰਬਰ 905-915-84-84 ਤਾਂ ਉਸੇ ਭਾਲੇ ਮਾਮਲੇ ਦੇ ਵਿੱਚ ਜੇ ਹਾਲੇ ਵੀ ਕੋਈ ਤੁਹਾਨੂੰ ਅਪਰੋਚ ਕਰ ਰਿਹਾ ਵੀ ਭਾਈ ਅੱਧੋ ਅੱਧੀ ਕਰ ਲਾਂਗੇ ਤੇ ਤੁਹਾਨੂੰ ਮੈਂ ਆਹ ਕੁਛ ਕਰਾ ਦਿੰਦਾ ਤਾਂ ਲੋਨ ਵੀ ਤੁਹਾਨੂੰ ਮੋੜਨਾ ਪੈਣਾ ਦਾਗੀ ਵੀ ਤੁਸੀਂ ਹੋਣਾ ਇਹੋ ਜਿਹਾ 900 ਬਾਜਾਂ ਤੋਂ ਬਚ ਕੇ ਰਿਹੋ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਇਸ ਗੀਤ ਦੇ ਨਾਲ ਦਿਓ ਆ ਗਿਆ ਮੇਰੇ ਤੋਂ ਕੋਈ ਘੱਟ ਵੱਧ ਬੋਲਿਆ ਗਿਆ ਤੂੰ ਮਾਫ਼ੀ ਬਾਅਦ ਗੱਲਬਾਤ ਕਰਨੀ ਹੋਵੇ 905-915-84-84 ਅਗਲੀ ਮੁਲਾਕਾਤ ਤੱਕ ਦਿਓ ਆ ਗਿਆ ਰੱਬ ਰੱਖਾ
दस केड़ी चीज ता हल नी चलो जे सानू इल्म नहीं ता कोई चलो जे सानू इल्म नहीं ता कोई गल नी सजन पर पढ़ने दी कोशिश ता करिए असानू कौन दवेगा मत जी के थकना इंसानी फितरत जी के पर्वत चढ़ने दी कोशिश ता करिए कदी सोचिया कि सानू इना गलां दे उत्ते नी कादों हुंदियां हैरानियां हवावां जदों वगियां किसे नू क्यों नी लगियां ए धुप्पां ते बारिशां दे गानियां इस गल बारे जानदा तां कौण ना के मुठियां दे विच कदी बंद हुंदी के मुठियां दे विच कदी बंद हुंदी पौण नारी जानू चल फड़ने दी कोशिश ता करिए सानू कौन दवेगा मत जी के थकना इंसानी फितरत जी के पर्वत चढ़ने दी कोशिश ता करिए
Views expressed on the preceding program may not necessarily be those of the owner or management of WTOR radio station.
ਟਰੱਕ ਸਰਵਿਸਿੰਗ ਖੇਤਰ ਵਿੱਚ ਓਂਟਾਰੀਓ ਦਾ ਮੋਹਰੀ ਨਾ ਕੁਇਕ ਟਰੱਕ ਲਿਊਬ ਤੁਸੀਂ ਇੱਕ ਟਰੱਕ ਚਲਾਉਣੇ ਜਾਂ ਫਲੀਟ ਹੈਗੀ ਜੇ ਤੁਹਾਡਾ ਟਾਈਮ ਵੈਲਿਊ ਰੱਖਦਾ ਅਪਾਇੰਟਮੈਂਟ ਦੀ ਲੋੜ ਨਹੀਂ ਫਰਸਟ ਕਮ ਫਰਸਟ ਸਰਵਡ ਸਟੇਟ ਆਫ ਦੀ ਆਰਟ ਫੈਸਿਲਿਟੀ ਟ੍ਰੇਨਡ ਟੈਕਨੀਸ਼ੀਅਨਸ ਰਾਹੀਂ ਬੈਸਟ ਹਾਈ ਗ੍ਰੇਡ ਆਇਲਸ ਫਿਲਟਰਸ ਇੰਜਨ ਦੀ ਜਾਨ ਵਧਾਉਂਦੇ ਹੋਰ ਕੀ ਚਾਹੀਦਾ ਤਿੰਨ ਲੋਕੇਸ਼ਨਾਂ ਤੋਂ ਤੁਹਾਡੀ ਸੇਵਾ ਕਰਦੇ QTL ਐਗਜ਼ਿਟ 268 ਹਾਈਵੇ 401 ਕੈਂਬ੍ਰਿਜ ਐਗਜ਼ਿਟ 579 ਹਾਈਵੇ 401 ਨਾਪਨੀ ਐਗਜ਼ਿਟ 5 QEW ਫੋਰਟ ਏਰੀ ਸਰਵਿਸ ਹੋਰ ਕੁਆਲਿਟੀ ਵਿੱਚ ਸਭ ਤੋਂ ਪ੍ਰਮੁੱਖ ਨਾਂ QTL 519-622-0660 ਜੋ ਆਵੇ ਸੋ ਰਾਜ਼ੀ ਜਾਵੇ
नॉन वेज ते वेज फूड दा स्वाद बड़ा तूफानी साडे स्वीट महल दा लभणा नी कोई सानी
वधेरे जानकारी दे लई तुसी संपर्क कर सकदे हो सुखा संघ जी नूं 416-669-9991 ते 416-679-9191
दाना मंडी ग्रोसरी स्टोर एंड मीट शॉप आ गया अब ब्रैम्पटन में क्वीन स्ट्रीट और ब्रैमली बिल्कुल वहीं जहां बहुत से फूल मिलते हैं सर्जन फार्म से ताजा ताजा हलाल गोश्त ड्रम स्टिक्स 299 पर पाउंड चिकन ब्रेस्ट 599 होल क्लीन चिकन 449 बीफ बोनलेस 999 फीमा 699 बकरे का गोश्त 849 पर पाउंड होमा मिल्क 699 बैग तमाम दालें 399 चार पाउंड दालें गोश्त सब्जी मसाला जात की कम कीमतों का फायदा ले लीजिएगा ग्रैंड ओपनिंग है फिर न कहिए हमें पता न चला 729 Queen Street East Dana Mandi a new grocery store in Brampton
मेरी पूरे साल की सेविंग $400 हुई है
मेरी सेविंग $350
और मेरी सेविंग सबसे ज्यादा हुई है मैंने सेव किए हैं $2000
क्या चमत्कार किया मुझे भी गुड़ सिखाओ ना
कोई बात सादा सी है हमारे पास दो गाड़ियां और एक घर है और इन सब की इंश्योरेंस मिलाकर मैंने जबरदस्त सेविंग की है आप भी अपनी गाड़ी और घर के इंश्योरेंस में खूब सेविंग कर सकते हैं 647-290-3773 647-290-3773
ਇੰਨਾ ਸੋਹਣਾ ਕਰ ਲਿਆ ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ
ਹਾਂਜੀ ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ ਜਿੱਥੇ ਫ੍ਰਿਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ ਸੈਮਸੰਗ ਪੈਨਾਸੋਨਿਕ ਸ਼ਾਰਪ ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ ਸਿਰਫ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ ਤੇ ਬ੍ਰੈਮਟਨ ਟੀਵੀ ਐਂਡ ਅਪਲਾਇੰਸਿਸ 801 Bowie Drive West Brampton ya call karo 905-450-2828 905-450-2828
Brampton ka sabse bada aur sabse purana furniture show band hone ja raha which is sad news but yahan milega aapko branded furniture परसेंट 80% ऑफ। यहाँ मिलेगा आपको वुडन बेड, वो भी सिंगल बेड 90 का, डबल बेड मिलेगा आपको 100 का, एंड बेस्ट पार्ट क्वीन बेड, इतना बड़ा बेड आपको मिलेगा 275। इतना प्यारा सॉलिड वुड का बंक बेड ले जाओ सिर्फ 249 में।
पार्टी में टू पीस पावर रिक्लाइनर सेट ओनली फॉर 1299 टाइप के कॉफी टेबल भाई जस्ट $99 के। सो आप वेट किस बात की, जल्दी से अपने फैमिली को लेके आओ सोटी फर्नीचर इन ब्रैम्पटन।
घर बनवाना हो या पुराना घर नया करना हो, अरम होम बिल्डर्स एंड रेनोवेटर्स आपके साथ हैं। कस्टम होम बिल्ड्स, होम एडिशन, किचन और बाथरूम रेनोवेशंस, बेसमेंट रेनोवेशन, पेंटिंग, टाइल्स और हार्डवुड फ्लोरिंग्स के लिए हर काम में महारत, मेयार और एतमाद। अभी कॉल कीजिए 416-841-5825 या विजिट कीजिए इनकी वेबसाइट aramrenovation.ca। अरम रेनोवेशन, ख्वाबों की तामीर एटमात के साथ
770 AM